अरे आप गुरु नानक कहायो ज्योत रूप, अरे आप गुरु नानक कहायो तांते अंगद भयो तत् स्यों तत् मिलायो अंगद कृपा तार अमर सतगुर थिर कियो अमरदास अमृत छत्र गुरु राम मेंदियो रामदास दर्शन परस कै मथुरा अमृत वैण ਗੁਰਤ ਪੰਜ ਪ੍ਰਮਾਣ ਪੁਰ ਗੁਰੂ ਅਰਜਨ ਭਿਖੋ ਨੈਣ ਸੋ ਕੋ ਕਟਲ ਗੁਰ ਸੇਵੀਏ ਦਰਸ਼ਨ ਪਰ ਸੇ ਗੁਰੂ ਕੈ ਜਨ ਮਰਨ ਦੁਖ ਜਾਏ ਹੋਵੇ ਸਿਫਤ ਕੁਸ਼ਮ ਦੇ ਦੁਰਿਆ ਸੋ ਕੁਰਸੋ ਚੱਟੀਏ ਤੂੰ ਡਿੱਠੇ ਸੱਚੇ ਪਾਤਸ਼ਾਹ ਉਮਲ ਜਨਮ ਜਨਮ ਦੀ ਕੱਟੀਏ ਸੱਜਣ ਸੱਚਾ ਪਾਤਸ਼ਾਹ ਸਿਰਸਾ ਹੰਡ ਸਾਹ ਇਸ ਪਾਸ ਪੇਖਿਆ ਸੋ ਵੀ ਹੈ ਸੁਨਾ ਲਾਵੇ ਸਾਹੋ ਸੱਜਣ ਸੱਚਾ ਪਾਤਸ਼ਾਹ ਇਸ ਪਾਸ ਪੇਖਿਆ ਸੋ ਵੀ ਹੈ ਸੁਨਾ ਲਾਵੇ ਸਾਹੋ
ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤ ਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਬ੍ਰਤ ਬਾਲੋ ਹਮ ਬਾਰਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਬ੍ਰਤ ਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਬ੍ਰਤ ਬਾਲੋ ਹਮ ਬਾਰਕ ਤੁਮਰੇ ਤਾਰੇ ਜਿਹ ਬਾਏਕ ਕਮਨ ਗੁਣ ਕਹੀਆ ਦੇਸ਼ ਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿ ਨਹੀਂ ਲਹੀਆ ਰਹਾਓ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਧ ਰਖਾਵੋ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਨ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਲਾਏ ਸੇਜ ਸੁਹਾਵੀ ਸਰਵ ਸੁਖ ਹੁਣ ਦੁੱਖਾ ਨਾਹੀ ਜਾਏ ਇਸ ਪੁੰਨੇ ਵੱਡ ਭਾਗਣੇ ਵਰ ਪਾਇਆ ਹਰ ਰਾਏ ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ ਹਰ ਜਿਹਾ ਅਵਰ ਨ ਦਿਸਈ ਕੋਈ ਦੂਜਾ ਲਵੈ ਨ ਲਾਏ ਹਲਤ ਪਲਤ ਸੁਵਾਰਿਓ ਨ ਨਿਚਲ ਦਿੱਤੀਆਂ ਨ ਜਾਏ ਸੰਸਾਰ ਸਾਗਰ ਤੇ ਰੱਖਿਆ ਨ ਵਹੁਰ ਨ ਜਨਮੈ ਧਾਏ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਲ ਨਿਤ ਸਾਲਾ ਹੀ ਹੈ ਜਿਸ ਨੂੰ ਤਿਲ ਨ ਤਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗਰ ਪੂਰਾ ਰਾਧਿਆ ਦਰਗਹਿ ਸੱਚ ਖਰੇ ਸਰਵ ਸੁਖਾ ਨਿਧ ਚਰਨ ਹਾਰ ਪੌਦਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੀਂ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰੇ ਗਤਰੇ ਮਹਾਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ ਮਹਾਦਿਵਸ ਮੂਰਤ ਭਲੇ ਜਿਸ ਕੋ ਨਜ਼ਰ ਕਰੇ ਨਾਨਕ ਮੰਗੈ ਦਰਸ ਦਾਨ
कृपा करो हरे। फाल्गुन आनंद अपार जना हर सज्जन प्रगटे आए।
वाहिगुरु जी का खालसा, वाहिगुरु जी की फतेह। परम सत्कार योग गुरु खालसा सात संग जी, अज शुभ दिहाड़ा फगुन दे महीने दे संगरांद है। आप फगुन का महीना चढ़िया है, सो वाहिगुरु परमेश्वर दी इस संसारिक रचना रची हुई, इस अंदर खाटी ज्योति हैं, सूरज चंद्रमा तारे और विद्युत अग्नि तो शब्द बाणी आदि छविना दे। इन्हें छे ज्योति कहने, ज्योत कहने आम ही है भी ज्योत जगा लो, दीवा जगा लो, जिन्हें तो रोशनी हो, चानन हो। एक संसार दे विच इन्हें तो जो कोई पर्दा हो जाता है, ओले हो जाते हैं, तो वो नेरा हो जाता है, रात कह देंगे उन्होंने। पर हे हे वाहिगुरु परमेश्वर दे संसार दे अंदर सारे रजे हुए हैं, तो वखो वखरे ग्रह उन्होंने वखो वखरी विचार भी है। सुरेज जो साडा मात मृत मंडल है, मृत मंडल जग साजे है, जो बालू घर बार बिनस बार न लगी, ज्यों कागज बूंदार। सुन मेरी मनसा मने माहे, सत देख विचार। ये सारे इतों आने ते चले जाते हैं, इसी का नाम ही आवागमन जन्मन मरण संसार। इसनों कहा जाता है, इस दे विच वाहिगुरु परमेश्वर ने ज्योतियां दे अनुसार चंद्रमा सूर्य इन्हां दे बारह महीने बनाए हुए है। रुतां हन, छे रुतां हन, किसे किसे अवसान भेद दे नाल घट वध भी हन। सो छुट्टां आदि के सब रिछे जो फिर असी इन्हां सारे महीनों विच हमेशा ही सुख चाहते हैं। फिर जिन्ना महीना है चढ़िया है, इस दे विच सुख शांति होवे सानू, ते साडा सत्कार भी होवे, अपमान भी ना होवे, ये चाहते हैं हमेशा ही। इतों जिस वेले जिन्ना किसी नूं समा प्राप्त होया होया है मनुखा दे विच, उहदे अनुसार भी इत्थे बतीत करके फिर अखीर दा भी जाना जाना ही है, ते ओह भी अगे भी सुख होवे। पर अगला जिहड़ा सुख है कोई परलोक जिस नूं कहा जांदा है जां होर मंडल कहे जांदे, कोई इतने जरा आया ना रहे ना रहेगा, सब नहीं चले जाना है। ये शरीर भी जरा ਮਾਤਾ ਪਿਤਾ ਦੇ ਸੰਬੰਧ ਕਰਕੇ ਰਕਤ ਬਿੰਦ ਕਾ ਇਹ ਤਨੋ ਰੰਚਕ ਰੇਤ ਖੇਤ ਤਨ ਨਿਰਮਿਤ ਦੁਰਲਭ ਦੇ ਸਵਾਰ ਧਰੀ ਪੇਕ ਕਿਣਕੇ ਮਾਤਰ ਤੋਂ ਰਕਤ ਸਰੀਰਾਂ ਨੂੰ ਸਥੂਲ ਸਰੀਰ ਨਾਲ ਸੰਬੰਧ ਹੈ, ਇਸ ਦਾ ਮੂਲ ਹੈ ਸਥੂਲ ਸਰੀਰ ਦਾ ਮਨ ਦੇ ਨਾਲ ਹੈ, ਮਨ ਬੁੱਧ ਚਿੱਤ ਸੂਖਮ ਸਰੀਰ ਜਿਹਨੂੰ ਕਿਹਾ ਜਾਂਦਾ ਹੈ, ਉਸ ਦਾ ਮਨ ਦਾ ਜਿਹੜਾ ਮੂਲ ਹੈ ਉਹ ਆਤਮਾ ਹੈ। ਆਤਮਾ ਵੀ ਜਿਹੜਾ ਹੈ ਆਪਣਾ ਆਪ ਉਹ ਵੀ ਸਾਨੂੰ ਆਪ ਨਹੀਂ ਕਹਿੰਦੇ ਤਾਂ ਹੈ, ਮੈਂ ਸ਼ਬਦ ਦੇ ਨਾਲ ਵੀ ਮੈਂ ਹੈਗਾ ਹਾਂ, ਪਰ ਉਹ ਇਹਦੇ ਵਿੱਚ ਰੁਕਾਵਟ ਐਸੀ ਹੈ ਬਣੀ ਹੋਈ ਵਾਹਿਗੁਰੂ ਪਰਮੇਸ਼ਰ ਦੀ ਮਾਇਆ ਕਹਿ ਦਿਓ, ਉਸ ਤੋਂ ਇਹ ਦੇਹ ਜਿਹੜੀ ਹੈ ਇਸ ਨੂੰ ਹੀ ਅਸੀਂ ਆਪਣਾ ਆਪ ਸਮਝਦੇ ਹਾਂ। ਇਹ ਵਿਚਾਰ ਜਿਹੜੀ ਹੈ ਜਿਹੜੇ ਕੋਈ ਸੰਗਤ ਕਰਦੇ ਜਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਆਉਂਦੇ ਉਹ ਜ਼ਰੂਰੀ ਹੈ, ਜਿਨ੍ਹਾਂ ਨੂੰ ਇਹ ਇੱਛਾ ਹੈ ਵੀ ਸਾਨੂੰ ਨਾਨਕ ਮੰਗੇ ਦਰਸ਼ਦਾਨ ਕਿਰਪਾ ਕਰੋ ਹਰੇ, ਇਹ ਵਾਹਿਗੁਰੂ ਕਿਰਪਾ ਕਰੋ ਸਾਨੂੰ ਦਰਸ਼ਨ ਦਿਓ। ਸਾਰੇ ਅਸੀਂ ਉਹ ਦਰਸ਼ਨ ਕਰ ਲੋਚੇ ਸਭ ਕੋਈ ਤੇ ਪੂਰੇ ਭਾਗ ਪ੍ਰਾਪਤ ਹੋਈ। ਆਹੋ ਜਿਹੜੇ ਦਰਸ਼ਨ ਕਰਨ ਵਾਲੇ ਕੰਮ ਨੇ ਉਹ ਅਸੀਂ ਕਰੀਏ ਤੇ ਫੇਰ ਹੀ ਦਰਸ਼ਨ ਹੋ ਸਕਦੇ ਹੈ। ਉਹ ਕੰਮ ਜਿਹੜੇ ਨੇ ਵੀ ਉਹ ਇਹ ਸਾਧ ਸੰਗਤ ਚੋਂ ਪਤਾ ਲੱਗਦਾ ਹੈ ਵੀ ਉਹ ਕੰਮ ਕਰਨੇ ਚਾਹੀਦੇ ਹੈ। ਸਾਧ ਸੰਗਤ ਦੇ ਵਿੱਚ ਜਦੋਂ ਉਹਨੂੰ ਕਰੀਏ ਆਈਏ ਜਾਂ ਇਕੱਲੇ ਇੱਕ ਦੋ ਗੁਰਸਿੱਖਾਂ ਨਾਲ ਵਿਚਾਰ ਕਰੀਏ, ਉਹ ਕਹਿੰਦੇ ਵੀ ਇਹ ਕਿਸ ਤਰ੍ਹਾਂ ਹੋ ਸਕਦੇ ਹੈ ਵੀ ਤੁਹਾਨੂੰ ਵੀ ਤੁਸੀਂ ਵੀ ਨੇੜੇ ਪੁੱਜੇ ਹੋਵੋਗੇ, ਇੱਧਰ ਕਈ ਚਿਰ ਦੇ ਲੱਗੇ ਹੋਏ ਹੋ ਜਾਂ ਕੀ ਵਿਚਾਰ ਹੈ। ਉਹ ਅੱਗੇ ਜਿਹਨਾਂ 'ਤੇ ਪੂਰੀ ਕਿਰਪਾ ਹੋਈ ਹੈ ਜਿਸ ਕੋ ਨਜ਼ਰ ਕਰੇ, ਨਜ਼ਰ ਮਿਹਰ ਦੀ ਨਜ਼ਰ ਕਰਦਾ, ਜਿਹਨਾਂ ਨੂੰ ਇਹ ਬੁੱਧੀ ਸਮਝ ਆ ਗਈ ਹੈ ਉਹ ਕਹਿੰਦੇ ਵੀ ਇਹ ਗੁਰੂ ਮਹਾਰਾਜ ਕਰਦੇ ਨੇ, ਉਹਦੀ ਕਿਰਪਾ ਨਾਲ ਅਸੀਂ ਤਾਂ ਠੀਕ ਹੈ, ਆਪਾਂ ਵਿੱਚ ਗੁਰਸਿੱਖ ਹੈ, ਵਿਚਾਰ ਹੈ, ਸਾਧ ਸੰਗਤ ਹੈ, ਪਰ ਅਸੀਂ ਵੀ ਇਸ ਤਰ੍ਹਾਂ ਜ਼ਰੂਰੀ ਮੇਲ ਹੈ ਸਾਧ ਸੰਗਤ ਦਾ ਵੀ, ਕਿਉਂ ਤੋਂ ਬਿਨਾਂ ਕੋਈ ਸੰਗਤ ਤਾਂ ਕੀ ਉਹਨਾਂ ਨੂੰ ਪਤਾ ਲੱਗਣਾ। ਤਿਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਿਲੋਈਏ। ਉਹ ਬਾਹਰਲੇ ਦਿਸ਼ਟਾਨ ਦੁਆਰਾ ਜਿਸ ਤਰ੍ਹਾਂ ਵੀ ਦੁੱਧ ਹੈ ਉਹਨੂੰ ਗਰਮ ਕਰੀਦਾ ਫਿਰ ਜਮਾਈਦਾ, ਜਾਂ ਐਸੀਆਂ ਮਸ਼ੀਨਾਂ ਵੀ ਹੈ ਉਹਦੇ ਨਾਲ ਉਹੀ ਕੱਢ ਲੈਂਦੇ ਹੈ, ਜਿੱਥੇ ਇਹ ਵਿਚਾਰ ਹੁੰਦੀ ਵੀ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ। ਉਹਦੇ ਵਿੱਚੋਂ ਕਿ ਉਹ ਮੱਖਣ ਕਿਸ ਤਰੀਕੇ ਦੇ ਨਾਲ ਨਿਕਲਦਾ ਹੈ ਇਹ ਸਹੀ ਰੂਪ ਦੇ ਵਿੱਚ, ਕਿ ਉਸ ਸੰਗਤ ਦੇ ਵਿੱਚ ਇਹ ਫੇਰ ਹੋਣਾ ਚਾਹੀਦਾ ਹੈ। ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹ ਇੱਕ ਬਾਹਰਲੀ ਚੀਜ਼ ਨੂੰ ਜਦੋਂ ਅਸੀਂ ਨਹੀਂ ਕਿਸੇ ਨੇ ਕਦੇ ਸੰਗਤ ਕੀਤੀ ਜਾਂ ਨਹੀਂ ਵਿਚਾਰਾਂ ਸੁਣੀਆਂ ਕਥਾ ਵਾਰਤਾਵਾਂ, ਤੇ ਉਹ ਪਹਿਲਾਂ ਕਹਿੰਦਾ ਹੀ ਹੈ ਵੀ ਮਨ ਦੇ ਵਿੱਚ ਹੁੰਦੀ ਹੈ ਵੀ ਇਹ ਗੱਲ ਕਿਵੇਂ ਬਣੂਗੀ, ਫਿਰ ਉਹਨੂੰ ਉਹ ਤਾਂ ਸਮਝ ਨਹੀਂ ਸਕਦਾ ਛੇਤੀ ਦੇ ਨਾਲ ਵੀ ਵਾਹਿਗੁਰੂ ਪਰਮੇਸ਼ਰ ਉਹਦਾ ਸਰੂਪ ਕੀ ਹੈ, ਆਤਮਾ ਦਾ ਸਾਡਾ ਸਰੂਪ ਕੀ ਹੈ, ਇਹ ਸਥੂਲ ਸਰੀਰ ਜਿਹੜਾ ਹੈ ਇਹ ਕਿਸ ਤਰ੍ਹਾਂ ਇਹਦੀ ਬਣਤਰ ਬਣੀ ਹੈ। ਇੱਕ ਸਥੂਲ ਤੱਤ ਨੇ, ਸੂਖਮ ਤੱਤ ਨੇ, ਫਿਰ ਆਤਮਾ ਹੈ, ਫਿਰ ਪਰਮਾਤਮਾ ਹੈ। ਪਰਮਾਤਮਾ ਵੀ ਉਹਦੇ ਵੀ ਤਿੰਨ ਸਰੂਪ ਹੈ। ਇੱਕ ਤਾਂ ਜਿਹੜੀ ਆ ਸਾਰਾ ਸੰਸਾਰ ਹੈ ਇਹ ਮਾਇਆ ਦੇ ਨਾਲ ਉਸਨੇ ਆਪਣੀ ਸ਼ਕਤੀ ਦੇ ਨਾਲ ਪੈਦਾ ਕੀਤਾ ਹੈ, ਉਹਦੇ 'ਚ ਇੰਨੀ ਸ਼ਕਤੀ ਹੈ ਕਿ ਉਹਦੀ ਸ਼ਕਤੀ ਨੂੰ ਕੋਈ ਮਾਪ ਨਹੀਂ ਸਕਦਾ, ਕੋਈ ਦੱਸ ਨਹੀਂ ਸਕਦਾ, ਕੋਈ ਲਿਖ ਕੇ ਵੀ ਨਹੀਂ ਕਹਿ ਸਕਦਾ, ਇੰਨੀ ਸ਼ਕਤੀ ਹੈ ਉਸਦੀ। ਸੋ ਉਸਨੇ ਉਹਨੂੰ ਵਿਰਾਟ ਰੂਪ ਕਹਿ ਦਿੰਦੇ ਹੈ। ਜੈਸੇ ਵਿਸ਼ਵ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀਆ ਹੈ। ਪਿੱਛੇ ਤਾਂ ਇਹ ਵੀ ਸਾਰਾ ਸੰਸਾਰ ਹੀ ਜਿਹੜਾ ਹੈ ਇਹ ਪਰਮੇਸ਼ਰ ਦਾ ਹੀ ਰੂਪ ਹੈ। ਇਹ ਗੱਲ ਕਿਵੇਂ ਬਣ ਸਕਦੀ ਹੈ? ਉਹ ਇਹ ਤਾਂ ਨੇਤਰਾਂ ਦੇ ਨਾਲ ਦਿਸਦੀ ਚੀਜ਼ ਹੈ, ਪਰ ਇਹ ਸਾਡੇ ਅੰਦਰ ਵਾਹਿਗੁਰੂ ਪਰਮੇਸ਼ਰ ਨੇ ਇੱਕ ਐਸੀ ਕਲਾ ਫਿੱਟ ਕੀਤੀ ਹੈ, ਯੰਤਰ ਫਿੱਟ ਕੀਤਾ ਹੈ, ਵੀ ਜਿਹੜੀ ਇਹਨਾਂ ਗੱਲਾਂ ਨੂੰ ਉਹਦਾ ਕੰਮ ਹੀ ਇਹੀ ਹੈ ਵੀ ਉਹ ਸਮਝੂਗੀ ਇਹ ਚੀਜ਼ ਹੈ। ਉਹਦਾ ਨਾਂ ਹੈ ਬੁੱਧੀ ਹੈ। ਆਤਮਾ ਅਤੇ ਸਥੂਲ ਸਰੀਰ ਨਾੜੀਆਂ ਇਹਦੇ ਅੰਦਰ ਅਸਤ, ਰਕਤ, ਮੇਦ, ਇਹ ਸੱਤ ਜਾਂ ਅੱਠ ਚੀਜ਼ਾਂ ਨੇ, ਔਰ ਬੜਾ ਗੰਭੀਰ ਹੈ ਵੀ ਇਸ ਦੀ ਖੋਜ ਵੀ ਜਿਹੜੀ ਸਥੂਲ ਸਰੀਰ ਦੀ ਹੈ ਇਹਦੇ ਵਿੱਚ ਨਾੜੀਆਂ ਜਿੰਨੀਆਂ ਵੀ ਹੈ ਹੋਰ ਹੈ ਉਹਦੇ ਫਿਰ ਉਹ ਕੰਮ ਕਰਦੀਆਂ ਨੇ ਵੱਖੋ ਵੱਖਰੀਆਂ ਸਾਡੇ ਪਲ ਤੋਂ ਅਤੇ ਬੁੱਧੀ ਤੋਂ ਵਿਚਾਰ ਤੋਂ ਵੀ ਬਾਹਰ ਆਪਣੇ ਆਪ ਹੀ ਕੰਮ ਕਰੀ ਜਾਂਦੀਆਂ ਨੇ। ਉਹਨਾਂ ਤੋਂ ਕੰਮ ਕੌਣ ਕਰਾਉਂਦਾ ਹੈ? ਉਹਨਾਂ ਤੋਂ ਜਿਹੜਾ ਕੰਮ ਕਰਾਉਂਦਾ ਹੈ ਉਹ ਹੈਗਾ ਮਨ ਤੋਂ ਪਰੇ ਆਤਮਾ, ਆਤਮਾ ਦੇ ਉੱਤੇ ਕੰਟਰੋਲ ਹੈ ਪਰਮਾਤਮਾ ਦਾ। ਤੇ ਆਤਮਾ ਦਾ ਜਿਹੜਾ ਅੱਖਰੀ ਅਰਥ ਹੈ ਆਤਮਾ, ਆ ਸਰਵੋਰ ਸੇ ਤਮ ਅੱਛਾ ਕਰਕੇ ਜੋ ਪ੍ਰਾਪਤ ਰੂਪ ਹੈ ਉਸਨੂੰ ਆਤਮਾ ਕਹੀਦਾ ਹੈ। ਕਿਤੇ ਜਿਹਨਾਂ ਦੀ ਬੁੱਧੀ ਸੂਖਮ ਹੈ, ਤੀਕਸ਼ਣ ਹੈ, ਉਹ ਅੱਗੇ ਪ੍ਰਸ਼ਨ ਕਰਦੇ ਨੇ, ਇੱਕ ਮਾਤੜ ਹੋਈ ਉੱਥੇ ਠਹਿਰ ਜਾਂਦੇ ਨੇ, ਠੀਕ ਹੈ, ਉਹ ਕਹਿੰਦੇ ਜੀ ਇਹ ਕੀ ਹੋਇਆ, ਇਹਨਾਂ ਸ਼ਬਦਾਂ ਦਾ ਅਰਥ ਕੀ ਹੋਇਆ? ਉਹਨਾਂ ਵਾਸਤੇ ਇਹ ਅਰਥ ਹੈ। ਨਾਨਕ ਮੰਗੇ ਦਰਸ਼ਦਾਨ ਕਿਰਪਾ ਕਰੋ ਹਰੇ। ਇਹ ਵਾਹਿਗੁਰੂ ਪਰਮੇਸ਼ਵਰ, ਅਸੀਂ ਤਾਂ ਤੁਹਾਡੇ ਦਰਸ਼ਨਾਂ ਦਾ ਹੀ, ਉਹਦਾ ਕੋਈ ਮੁੱਲ ਨਹੀਂ ਹੈ, ਮੁੱਲ ਨਹੀਂ ਕੋਈ ਵੀ ਦੇ ਸਕਦਾ, ਦਰਸ਼ਨਾਂ ਦਾ ਇੱਕ ਦਾਨ ਹੀ ਹੈ। ਉਹ ਵੀ ਉਹਦੇ ਚਰਨਾਂ 'ਚ ਬੇਨਤੀ, ਫਿਰ ਉਹਦੀ ਮਰਜ਼ੀ 'ਤੇ ਹੈ, ਜਦੋਂ ਉਹਦੀ ਪ੍ਰਸੰਨਤਾ ਹੋਊਗੀ, ਮਿਹਰ ਹੋਊਗੀ, ਤੇ ਉਹ ਦਾਨ ਕਰ ਦਿੰਦਾ ਹੈ। ਜਿਸ ਤਰ੍ਹਾਂ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਹੈ, ਹਰਿਮੰਦਰ ਸਾਹਿਬ ਹੈ, ਹੋਰ ਅਸਥਾਨ ਵੀ ਨੇ, ਉਹਨਾਂ ਦਾ ਸਾਥੋਂ ਕੋਈ ਮੁੱਲ ਤਾਂ ਨਹੀਂ ਲਿਆ ਜਿਹਨਾਂ ਨੇ ਬਣਾਏ ਹੈ। ਗੁਰੂ ਰਾਮਦਾਸ ਸਾਹਿਬ ਨੇ ਪਹਿਲਾਂ ਸੇਵਾ ਸ਼ੁਰੂ ਕੀਤੀ, ਫਿਰ ਗੁਰੂ ਅਰਜਨ ਸਾਹਿਬ ਨੇ ਸੰਪੂਰਨ ਕੀਤਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਅਤੇ ਜਿਹੜਾ ਇਸ਼ਨਾਨ ਦਾ ਹੈ ਉਹਦਾ ਵੀ ਕੋਈ ਮੁੱਲ ਨਹੀਂ ਹੈ। ਉੱਥੇ ਸ਼ਰਧਾ ਵਾਲਿਆਂ ਦੇ ਜਾਂ ਵਾਹਿਗੁਰੂ ਦੀ ਜਿਹਨਾਂ 'ਤੇ ਕਿਰਪਾ ਹੋ ਜਾਂਦੀ, ਉੱਥੇ ਰੋਗ ਸੋਗ ਮਿਟਦੇ ਹੈ, ਕਾਮਨਾ ਪੂਰੀਆਂ ਹੁੰਦੀਆਂ ਨੇ। ਕਿਸੇ ਦੀ ਆਪਣੀ ਮਰਜ਼ੀ ਹੈ ਜਾਂ ਕੋਈ ਆਪਣੇ ਮਨ 'ਚ ਇੱਛਾ ਕਰ ਲਵੇ, ਜਿਵੇਂ ਸੁਖਨਾ ਸੁਖ ਲਈ ਮਹਾਰਾਜ ਮੈਂ ਸੱਚੇ ਪਾਤਸ਼ਾਹ ਇੱਥੇ ਸੇਵਾ ਕਰੂੰਗਾ, ਜਾਂ ਆਪਣੀ ਕਿਰਤ ਦੇ ਵਿੱਚੋਂ ਇਹ ਕੁਛ ਲੰਗਰ ਵਾਸਤੇ ਦਊਂਗਾ ਜਾਂ ਇੱਥੇ ਸੰਗਤ ਵਾਸਤੇ ਦੀ, ਉਹ ਵੱਖਰੀ ਗੱਲ ਹੈ। ਤੇ ਉਹ ਕੋਈ ਨੀਯਤ ਨਹੀਂ ਕੀਤਾ ਹੋਇਆ ਵੀ ਆਹ ਤੁਸੀਂ ਇੰਨਾ ਕੁਛ ਕਰੋ ਤੇ ਫੇਰ ਹੈ। ਹਾਂ, ਇੱਕ ਮਰਿਆਦਾ ਹੈ, ਉਸ ਮਰਿਆਦਾ ਅਨੁਸਾਰ ਜਾ ਸਕਦੇ ਅੰਦਰ ਵੀ ਆਪਣੇ ਵਸਤਰ ਸਾਫ਼ ਹੋਣੇ ਚਾਹੀਦੇ, ਸਰੀਰ ਸੁਥਰਾ ਹੋਣਾ ਚਾਹੀਦਾ ਹੈ। ਆਪਣੇ ਜੇ ਜਾਣਾ ਭਾਵਨਾ ਦੇ ਨਾਲ, ਫਿਰ ਉਹ ਭਾਵਨਾ ਦੇ ਅਨੁਸਾਰ ਨੇਤਰਾਂ ਤੇ ਵੀ ਕੰਟਰੋਲ ਚਾਹੀਦਾ, ਹੋਰ ਮੂੰਹ ਨਾਲ ਵੀ ਐਵੇਂ ਨਾ ਗੱਲਾਂ ਬਾਤਾਂ ਕਰੀ ਜਾਈਏ ਕਿਸੇ ਦੇ ਨਾਲ, ਤੇ ਕੰਨਾਂ ਨਾਲ ਵੀ ਕਿਸੇ ਦੀਆਂ ਹੋਰ ਨਾ ਸੁਣੀ ਜਾਈਏ, ਇਹ ਫਿਰ ਉਹਦਾ ਫਲ ਪੂਰਾ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਹੀ ਵਾਹਿਗੁਰੂ ਪਰਮੇਸ਼ਰ ਤੋਂ ਕਿ ਸਰਬੱਤਰ ਦੇਸ਼ ਹੈ ਕਿ ਸਰਬੱਤਰ ਪੇਸ਼ ਹੈ, ਕਿ ਜਿਤਨਾ ਵੀ ਸਰਬ ਇਹ ਅਤਰ ਇਤਰ ਸੰਸਾਰ ਹੈ ਉਹ ਸਾਰਿਆਂ ਦੇ ਵਿੱਚ ਹੀ ਹੈ। ਸੋ ਸੰਗਤ ਦੇ ਵਿੱਚ ਵੀ ਆਉਣਾ, ਚਲੋ ਦਿਨ ਤਾਂ ਹੋਇਆ ਹੀ, ਰਾਤ ਵੀ ਹੋਈ, ਹੋਰ ਗੱਲਾਂ ਬਾਤਾਂ ਖੁੱਲੀਆਂ ਜਾਂ ਹੋਰ ਕਹਿੰਦੇ ਨੇ, ਧੰਨ ਹੈ ਗੁਰਮੁਖ ਜਿਹੜੇ ਸੰਸਾਰ 'ਚ ਰਹਿੰਦਿਆਂ ਹੋਇਆ ਵੀ ਘੱਟ ਬੋਲਦੇ ਹੈ, ਕਿਸੇ ਦੀ ਉਹੋ ਜਿਹੀ ਗੱਲ ਨਹੀਂ ਸੁਣਦੇ, ਆਪਣਾ ਮਨ ਦਾ ਖਿਆਲ ਜਿਹੜਾ ਹੈ ਉਹ ਵਾਹਿਗੁਰੂ ਵਿੱਚ ਨਾਮ ਦੁਆਰਾ ਸਿਮਰਨ ਦੇ ਵਿੱਚ ਰੱਖਦੇ ਹੈ, ਉਹਨਾਂ ਨੂੰ ਫਿਰ ਛੇਤੀ ਕਿਰਪਾ ਹੋ ਜਾਂਦੀ ਹੈ। ਇਸ ਕਰਕੇ ਜਦੋਂ ਸਤਸੰਗਤ ਦੇ ਵਿੱਚ ਆਉਣਾ ਹੀ ਆਉਣਾ ਹੈ, ਤੇ ਇਹ ਉੱਥੋਂ ਹੀ, ਚਲੋ ਹੋਰ ਤਾਂ ਗੱਲ ਵੱਖਰੀ ਹੈ, ਕੰਮ ਕਾਰਜ ਉੱਥੋਂ ਹੀ ਇਹੀ ਇੰਨਾ ਹੀ ਇਰਾਦਾ ਕਰ ਲਈ ਵੀ ਭਾਈ ਆਪਣੇ ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੇ ਕੋਈ, ਪਾਛੇ ਪਾਉਣ ਨਾ ਲੀਜੇ ਆਗੇ ਹੋਏ ਸੋ ਹੋਏ। ਇੱਕ ਸਾਧੂ ਜਿਸਨੇ ਆਪਣੇ ਮਨ ਤਨ ਨੂੰ ਸਾਧਿਆ ਹੈ, ਤੇ ਜਿੱਥੇ ਇੱਕ ਸਿੱਖ ਦੋ ਸਾਧ ਸੰਗਤ ਜਾਂ ਗੁਰੂ ਕਾ ਪ੍ਰਕਾਸ਼ ਹੈ, ਉਹਨਾਂ ਦੇ ਉਪਦੇਸ਼ਾਂ ਦਾ ਪ੍ਰਕਾਸ਼ ਹੈ, ਉੱਥੋਂ ਵਚਨ ਸੁਣੀਦੇ ਹੈ ਸਾਰੇ, ਜਿੱਥੋਂ ਕੋਈ ਕਿਸੇ ਦੇ ਪਾਸੋਂ ਵਚਨ ਸੁਣੀਏ ਉਹ ਹਸਤੀ ਵੀ ਤਾਂ ਹੈ ਨਾ, ਉੱਥੇ ਹੀ ਵਚਨ ਨਿਕਲਣਗੇ, ਤੇ ਉਹ ਵਾਹਿਗੁਰੂ ਪਰਮੇਸ਼ਰ ਨੇ ਹੁਣ ਉਹ ਵਚਨ ਜਿਹੜੇ ਨੇ ਉਹ ਵਾਹਿਗੁਰੂ ਪਰਮੇਸ਼ਰ ਦੀ ਆਪਣੀ ਇੱਛਾ ਹੈ ਜਾਂ ਮੌਜ ਹੈ ਵੀ ਉਹ ਸਰੂਪ ਧਾਰਦਾ ਹੈ ਸੰਸਾਰ ਦੇ ਉਤਾਰਨ ਵਾਸਤੇ, ਅਵਤਾਰ ਵੀ ਬਣਾਏ, ਉਹਨਾਂ ਨੂੰ ਵੀ ਭੇਜ ਦਿੰਦਾ ਹੈ ਤੇ ਆਪ ਵੀ, ਤੇ ਫਿਰ ਉਹ ਵਚਨ ਉਪਦੇਸ਼ ਦਿੰਦਾ ਹੈ। ਪਰ ਉਹ ਹਮੇਸ਼ਾ ਹੀ ਉਪਦੇਸ਼ ਜਿੰਨਾ ਚਿਰ ਉਹਦੀ ਇੱਛਾ ਪ੍ਰਾਪਤ ਹੁੰਦੇ ਰਹਿਣ, ਔਰ ਉਹਨਾਂ ਬਚਨਾਂ ਨੂੰ ਉਪਦੇਸ਼ਾਂ ਨੂੰ ਅਸੀਂ ਮੰਨਣਾ ਸ਼ੁਰੂ ਕਰ ਦਈਏ, ਕਮਾਈ ਕਰਨ ਲੱਗ ਪਈਏ, ਤੇ ਉਹ ਵਾਹਿਗੁਰੂ ਪਰਮੇਸ਼ਰ ਜੋ ਜੋਤੀ ਸਰੂਪ ਹੈ, ਜੋਤ ਨਾਮ ਹੈ ਪ੍ਰਕਾਸ਼ ਦਾ, ਪ੍ਰਕਾਸ਼ ਨਾਮ ਹੈ ਗਿਆਨ ਦਾ, ਗਿਆਨ ਨਾਮ ਹੈ ਉਹਦਾ ਅਰਥ ਹੈ ਚੇਤਨ ਦਾ, ਜਿਹੜੀ ਜੜ ਚੀਜ਼ ਹੈ ਪੱਥਰ, ਜਿਹਨਾਂ ਨੂੰ ਜਿਵੇਂ ਬਨਸਪਤੀ, ਉਹਨਾਂ ਨੂੰ ਨਹੀਂ ਇੰਨਾ ਗਿਆਨ ਜਿੰਨਾ ਮਨੁੱਖ ਨੂੰ ਗਿਆਨ ਹੈ, ਔਰ ਸੁਤੰਤਰ ਹੈ। ਇਸ ਕਰਕੇ ਉਹਦੀ ਜੋਤ ਜਿਹੜੀ ਹੈ ਨਾ ਉਹ ਵਰਤ ਰਹੀ ਹੈ, ਉਹ ਤੋਂ ਬਿਨਾਂ ਕੁਛ ਵੀ ਨਹੀਂ ਹੋ ਸਕਦਾ, ਨਾ ਕਿਰਿਆ ਹੋ ਸਕਦੀ ਹੈ, ਕੋਈ ਕੰਮ ਕਾਰ ਹੋ ਸਕਦਾ ਹੈ। ਤੇ ਸਰੀਰ ਦੇ ਅੰਦਰ ਉਹ ਜੋਤ ਹੀ ਸਾਡੇ ਦਿਲ ਨੂੰ ਚਲਾ ਰਹੀ ਹੈ, ਜਿਹਨੂੰ ਹਾਲਟ ਕਹਿੰਦੇ, ਅਸੀਂ ਚਲਾਉਂਦੇ ਹਾਂ ਆਪ, ਨਾ ਉਹਦੇ ਉੱਤੇ ਸਾਡਾ ਫਿਰ ਕੰਟਰੋਲ ਹੀ ਹੁੰਦਾ ਹੈ। ਜੇ ਕੋਈ ਘੱਟ ਵੱਧ ਹੋ ਜਾਏ, ਉਹ ਸਿਆਣੇ ਡਾਕਟਰ ਜਾਂ PIM ਦੱਸਦੇ ਨੇ, ਉਹ ਨਾ ਡਾਕਟਰ ਹੀ ਉਹਨੂੰ ਚਲਾਉਂਦੇ ਨੇ, ਉਹ ਕੰਮ ਕਰਾਉਂਦੀ ਹੈ ਜੋਤ, ਉਹਨੂੰ ਕਹਿੰਦੇ। ਤੇ ਉਹੀ ਇਸ ਚੀਜ਼ ਨੂੰ ਜਿਹੜਾ ਅਸੀਂ ਕੰਮ ਕਰਦੇ ਹਾਂ ਜਾਂ ਚੀਜ਼ ਸਮਝਦੇ ਹਾਂ, ਤੇ ਉਹ ਸਮਝ ਜਿਹੜੀ ਹੈ ਨਾ ਉਹ ਜੋਤ ਹੈ, ਪ੍ਰਕਾਸ਼ ਕਹੋ ਗਿਆਨ ਕਹੋ। ਕਿਆ ਕੋਈ ਤੇਰੀ ਸੇਵਾ ਕਰੇ, ਕਿਆ ਕੋਈ ਕਰੇ ਅਭਿਮਾਨਾ, ਮੈਂ ਸੇਵਾ ਕਰਦਾ ਹਾਂ, ਮੈਂ ਮਾਰੇ ਤੁਹਾਡੀ ਸੇਵਾ ਕਰਦਾ ਹਾਂ, ਅਤੇ ਉਹਦਾ ਫਿਰ ਮਾਣ ਹੁੰਦਾ ਵੀ ਮੈਂ ਇੰਨੀ ਸੇਵਾ ਕੀਤੀ ਹੈ, ਮੰਨਣ ਹੁੰਦਾ ਹੈ, ਚਾਤਾਨੇ ਜਿਹੜੇ ਸੇਵਾ ਕਰਕੇ ਫਿਰ ਉਹ ਜੋਤ ਤੇ ਵਾਹਿਗੁਰੂ ਤੇ ਹੀ ਧਿਆਨ ਰੱਖਦੇ ਆ ਕਿ ਮਹਾਰਾਜ ਤੂੰ ਹੋ ਜਾਂ ਤੇਰੀ ਜੋਤ ਹੀ ਇਹ ਕਰਾਰੇ ਤੇ ਆਪ ਨਹੀਂ ਬਣਦੇ। ਇਸ ਨੂੰ ਕਹਿੰਦੇ ਆਪਾਂ ਭਾਵ ਦੂਰ ਕਰ ਦੇਣਾ ਵੀ ਸਭ ਕੁਛ ਹੈ ਵੀ ਜਿਹਦੀ ਚੀਜ਼ ਹੈ ਉਹਨੂੰ ਸੌਂਪ ਤੇ ਤੇਰਾ ਤੁਝਕੋ ਸੌਂਪ ਤੇ ਕਿਆ ਲਾਗੇ ਮੇਰਾ ਕਿਉਂਕਿ ਜਿਹੜੀ ਇਸ ਨੇ ਮੈਂ ਬੈ ਖਰੀਦ ਜਿਹੜੀ ਮੁੱਲ ਦੇ ਕੇ ਚੀਜ਼ ਖਰੀਦ ਲਈ ਉਹਦੇ ਵਿੱਚ ਫਿਰ ਆਪਣੀ ਆਪਣਾ ਤਾਂ ਨਹੀਂ ਹੁੰਦੀ ਹਮੇ ਹੁਣ ਕੋਈ ਮੇਰੀ ਰਹਿ ਗਈ ਹੈ ਉਹ ਉਹਦੀ ਹੋ ਜਾਂਦੀ ਹੈ ਜਿਹੜੀ ਹੈ ਵਾਹਿਗੁਰੂ ਦਾ ਹੀ ਪਰਮੇਸ਼ੁਰ ਦਾ। ਪਰ ਇਹ ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਸਾਧ ਸੰਗਤ ਦੇ ਵਿੱਚ ਜਿਹੜੀ ਵਿਚਾਰ ਹੁੰਦੀ ਹੈ ਉਹਦੇ ਅਨੁਸਾਰ ਸਮਝ ਕੇ ਨਿਸ਼ਚਾ ਕਰਕੇ ਤੇ ਉਹਨੂੰ ਇਹ ਵੀ ਮਹਾਰਾਜ ਸਭ ਕੁਛ ਤੁਹਾਡਾ ਹੀ ਹੈ ਤੁਹਾਡੀ ਕਿਰਪਾ ਨਾਲ ਹੀ ਹੋ ਰਿਹਾ ਹੈ ਤੇ ਤੁਹਾਡੀ ਕਿਰਪਾ ਨਾਲ ਹੀ ਇਹ ਹੁਣ ਜਦ ਆਪਣੀ ਜੋਤ ਖਿੰਚੈ ਤੂੰ ਸਵਾਮੀ ਤਬ ਕੋਈ ਕਰੋ ਦਿਖਾ ਵਿਖਿਆਨਾ ਕਿ ਜਦੋਂ ਆਪਣੀ ਜੋਤ ਖਿੱਚ ਲੈਂਦਾ ਹੈ ਉਹ ਵਾਹਿਗੁਰੂ ਪਰਮੇਸ਼ਰ ਇਕੱਲੀ ਦੇਹ ਰਹਿ ਜਾਂਦੀ ਹੈ ਵਿਸ਼ੇਸ਼ ਜੋਤ ਹੈ ਉਹ ਤਾਂ ਸਾਰੇ ਸਮਾਨ ਉਹ ਵਿਆਪਕ ਵੀ ਹੈ ਤੇ ਉਸ ਵੇਲੇ ਕੋਈ ਬੋਲ ਕੇ ਦੱਸ ਦੇ ਜਦੋਂ ਨਾਲ ਸਵਾਸ ਵਾਹਿਗੁਰੂ ਨੇ ਰੱਖਿਓ ਉਹਦੇ ਵਿੱਚ ਜੋਤ ਵੀ ਰੱਖੀ ਹੈ। ਸਵਾਸਾਂ ਦਾ ਕੰਮ ਗਿਆਨ ਕਰਾਉਣ ਦਾ ਨਹੀਂ ਹੈ ਬੁੱਧੀ ਦਾ ਕੰਮ ਹੈ ਗਿਆਨ ਸਮਝ ਕਰਾਉਣ ਦਾ ਠੀਕ ਹੈ। ਸਵਾਸਾਂ ਦੇ ਨਾਲ ਸਵਾਸ ਮੁੱਖ ਨੇ ਇਕੱਲੇ ਇਹੀ ਨਹੀਂ ਸਵਾਸ ਸਾਡੇ ਜਿਹੜੇ ਨੇ ਇਹ ਅੰਦਰ ਵੀ ਰੱਖੇ ਨੇ ਤੇ ਜੇ ਉਹ ਬਾਹਰ ਇਹਨਾਂ ਨੂੰ ਬਾਹਰਲੀ ਜਿਹੜੀ ਆਕਸੀਜਨ ਹੈ ਜਾਂ ਪ੍ਰਾਣ ਵਾਯੂ ਜਿਹਨੂੰ ਕਹਿ ਦਿੰਦੇ ਹੈ ਉਹ ਸਾਨੂੰ ਮਿੰਟ ਸਕਿੰਟ ਦੇ ਵਿੱਚ ਵੀ ਨਾ ਮਿਲੇ ਨਾ ਤੇ ਅਸੀਂ ਔਖੇ ਹੋ ਜਾਂਦੇ ਹਾਂ। ਉਹ ਹਰ ਵੇਲੇ ਸਾਨੂੰ ਬਾਹਰੋਂ ਖੁਰਾਕ ਮਿਲ ਰਹੀ ਹੈ ਔਰ ਹੋਰ ਕਿਤੋਂ ਨਹੀਂ ਮਿਲ ਸਕਦੀ। ਇਹ ਹੈ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਉਸਦੀ ਸਿਫਤ ਸਲਾਘਾ ਉਸਦੇ ਗੁਣ। ਫਿਰ ਜਿਵੇਂ ਕੀਰਤਨ ਸੁਣੀਏ ਵੀ ਇਹ ਉਹਨਾਂ ਦੇ ਵਿੱਚ ਨਾਮ ਰਸ ਪਿੰਨਾ ਕੀਰਤਨ ਸੁਣਿਆ ਹੈ ਤੇ ਉਹਦੇ ਵਿੱਚ ਵੀ ਵਾਹਿਗੁਰੂ ਪਰਮੇਸ਼ਰ ਦੇ ਗੁਣ ਹੈ ਵੀ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਕੀਤੇ ਨੂੰ ਨਹੀਂ ਜਾਣਦੇ ਉਲਟ ਪੁਲਟ ਵੀ ਜਾਣਦੇ ਉਹਨਾਂ ਦੀ ਵੀ ਪਾਲਣਾ ਕਰੀ ਜਾਂਦਾ ਹੈ ਉਹਨਾਂ ਨੂੰ ਵੀ ਉਹ ਤਾਂ ਨਹੀਂ ਵੀ ਗੁੱਸੇ ਹੋ ਗਿਆ ਜਾਂ ਹੋਰ ਕੋਈ ਹੋ ਗਿਆ ਬੰਦ ਕਰੋ ਇਹਦੀ ਹਵਾ ਸਾਰਿਆਂ ਨੂੰ ਮਿਲੀ ਜਾਂਦੀ ਹੈ। ਇਸ ਤਰ੍ਹਾਂ ਉਹਦੇ ਵਾਹਿਗੁਰੂ ਪਰਮੇਸ਼ਰ ਦੇ ਠੀਕ ਹੈ ਫਿਰ ਅੱਖਾਂ ਨਾਲ ਅਸੀਂ ਦੇਖਦੇ ਹਾਂ ਚੀਜ਼ ਨੂੰ ਤੇ ਉਹਦੇ ਵਿੱਚ ਦੀ ਉਹਨੂੰ ਬਿਰਤੀ ਕਹਿੰਦੇ ਆ ਜਾਂ ਸੁਰਤ ਕਹਿ ਦਿੰਦੇ ਆ ਉਹ ਫਿਰ ਅੱਗੇ ਬੁੱਧੀ ਇੱਕ ਛਿੰਨ ਦੇ ਵਿੱਚ ਵੀ ਸਕਿੰਟ ਤੋਂ ਵੀ ਪਹਿਲਾਂ ਉਸਦਾ ਗਿਆਨ ਹੁੰਦਾ ਐਡੀ ਛੇਤੀ ਤੇ ਕੰਨਾਂ ਨੇ ਜਿਹੜੀ ਕੰਨਾਂ ਦੀ ਉਹ ਜਿਹੜੀ ਬੁੱਧੀ ਦੀ ਬਿਰਤੀ ਹੈ ਉਹਦੇ ਵਿੱਚ ਦੀ ਬਾਹਰ ਨਹੀਂ ਜਾਂਦੀ ਇੱਥੇ ਚੀਜ਼ ਜਿਹੜੀ ਸੰਬੰਧ ਰੱਖੂਗੀ ਕੰਨਾਂ ਦੇ ਨਾਲ ਉੱਥੇ ਉਹਦਾ ਗਿਆਨ ਹੋਊਗਾ। ਰਸਨਾ ਨਾਲ ਵੀ ਜਦੋਂ ਚੀਜ਼ ਲੱਗੂਗੀ ਤਾਂ ਉਹਦਾ ਗਿਆਨ ਹੋਊਗਾ ਮਿੱਠਾ ਖੱਟਾ ਜਾਂ ਬੋਲ ਇਹ ਸੋਸ ਉਹਦੇ ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨਾਇਕ ਨਾ ਆਨੈ। ਸਾਨੂੰ ਇਹ ਇੱਛਾ ਹੁੰਦੀ ਹੈ ਕੋਈ ਮਹਾਤਮਾ ਮਿਲੇ ਜੀ ਕੋਈ ਸਾਧੂ ਮਿਲੇ ਉਹਦੇ ਕੋਈ ਜੁਗਤੀ ਪੁੱਛੀਏ ਰੱਬ ਦੀ ਜਾਂ ਮਿਲਣ ਦੀ ਜਾਂ ਦਰਸ਼ਨਾਂ ਦੀ ਜਿਹੜੇ ਅਸਲੀ ਸਾਧੂ ਹੋਣਗੇ ਉਹ ਤਾਂ ਕਹਿਣਗੇ ਵੀ ਇਹ ਤਾਂ ਸਾਡੀ ਤਾਂ ਕੀ ਗੱਲ ਹੈ ਜਾਣੋ ਸਾਨੂੰ ਜੋ ਗੁਰੂ ਤੋਂ ਸਿਕਸ਼ਾ ਪ੍ਰਾਪਤ ਉੱਥੋਂ ਸਮਝ ਆਈ ਉਹ ਤੈਨੂੰ ਦੱਸਦੇ ਤੂੰ ਵੀ ਗੁਰੂ ਦੀ ਸ਼ਰਨ ਲੈ ਉਹਨਾਂ ਬਚਨਾਂ ਨੂੰ ਮੰਨ ਤੇ ਜਦੋਂ ਹੁਣ ਗੁਰੂ ਮਹਾਤਮਾ ਨਾਲੋਂ ਵੀ ਮਹਾਤਮਾ ਨੂੰ ਬਣਾਉਣ ਵਾਲੇ ਸੰਤ ਬਣਾਉਣ ਵਾਲੇ ਗੁਰੂ ਹੈ ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ ਸੁਖਮਨੀ ਸਾਹਿਬ ਨੇ ਇਹ ਹੁੰਦਾ ਉੱਥੇ ਗੁਰੂ ਦੀ ਮਹਿਮਾ ਵੀ ਕਹੀ ਹੈ ਸਾਧ ਸੰਗਤ ਦੀ ਵੀ ਮਹਿਮਾ ਕਹੀ ਹੈ सफल दर्शन प्रेखत मरीज परस चरण कई इस भुलेख्या कोई भुलेखे पाने वाले जड़े लोग ने गुरबाणी की ओर लेंदे है पढ़ देंदे है वो शलोक अपने सतपुरख जन जाने सतगुर तिसका नाओ तिसका संग से खुद रह नानक हर गुण गाओ कहते असी जाने हो परमेश्वर साडे नाल आओ मिलो असी करा देने मेहर करा देने इना च इनी है शक्ति या हो जड़ी यह चीज है जेडे गुरु बन ने सफल दर्शन पेखत पनीत परसत चरण गत निर्मल रीत की वह बकारा तो फिर छुड़ा सकते ने जेडे काम करो लोभ अहंकार है इस करके जेड़ा असली गुरसिखां दे विच साधु या संत जेड़ा है वह कदे नहीं उस गल नूं भुलेगा वाहिगुरू दी गुरु की कृपा नूं भी भाई गुरु की शरण का उन्होंने वचन है इसका विचार है साडे नाल हो सकती है एक सिख दो सात सिंह भी विचार करनी है जो गुरु के सिख मेरे भाई गुरु महाराज ने भी गुरु के सिख ने वो साडे भाई ने पिता गुरु साहब जी ने परस चरण गत जिन्होंने चरणों परशन करके मुक्ति हुई निर्मल री भेटत संग राम गुरु रवे पार ब्रह्म की दरगह गवे सुनकर बचन करन अगाने मन संतोख आत्म पतियां ने पूरा गुर अख्याओ जा का मंत्र अमर दृष्ट पेखे हुए संत उन्हें च ऐसी है शक्ति भी चाहे देवो दे दैन है चाहे किडे भी है नासक है हो रहा है जे गुरु नानक साहब जदों उन्होंने इच्छा जो मेहर होगी उदों ही उन्होंने सारे ठग भी नासक भी या होर चीजा नुस्से पहुंचा तो एक शब्द पढ़ने वाली फिर यह नहीं अगे हों रब का दर्जा तो कहते जी रब ही ने या होर चीज है वो नहीं भी लोगों भुलेखे पाए जाते कलयुग का समय भी ये परमेश्वर रूप है नहीं उदास बन के रहना मुख उदास तो बन का जान बल्कि इतों तक निम्रता गरीबी होनी है भी जेडे वाहगुरु परमेश्वर तेरे नाम जपन वाले तेरे दास है उन्होंने दासा के भी दास है कदे हौमे ना आवे जे हौमे आ गई तो फिर उसे कुछ भी नहीं है सो ए उस दा विचार भी जड़ा ओदे फिर अगे लक्षण कहे ने भी ऐसा जड़ा शुद्ध स्वरूप है ते ओ वाहिगुरु परमेश्वर ए शरीर दे अंदर ओदी खोज करनी है उन्हीं खोज जड़ी है वो सतगुरु साहब जी कहने भी भाई वो पहला तो होना चाहिए वो विशेष रूप है सत चित आनंद स्वरूप ये सारे परमार्थवादियों ने इत गल मुकाई है कि वह असली पंथी प्रया ये उसका समान रूप है विशेष रूप उसका सत चित आनंद स्वरूप है आनंद या सुख न सारे ही चाहे असी ठीक है संसार दे चीजा दे विच भी उसने ये नहीं भी मनुखा दे अंदर यदि मर्जी भी हैगी है क्यों नहीं पशुआ वागू यह है पशुआ वागू पंछियों वागू अधीन स्वतंत्र भी है अपनी इच्छा अनुसार भी ये कम कर सकता है इन्नी इन स्वतंत्रता दिखती है पर भोगण का जोड़ा कम है वो नहीं भी हम कम उल्टा किता मेरा फलना भोगा वह भोगना पवे वो परमेश्वर के बस है वो फल प्रदाता है इन्ना इस कई यह होंगे न शंके या होर चीज पिछले या होर चीजें नहीं ये इन्नी स्वतंत्रता है तो हम करके ये जीव है जे हमें निकल जाए तो फिर है नहीं पर गलां नाल नहीं है वो अगे फिर जिस तरह ये छे रुत्त ने हम फगन का चेत का महीना बड़ी सोहनी ना ये बहुत ही गर्मी है ना ये बहुत ही ठंड ही है ਇਸ ਤਰ੍ਹਾਂ ਹੀ ਫਿਰ ਸਰੀਰ ਦੇ ਅੰਦਰ ਵੀ ਹੁਣ ਸਾਡਾ ਸਰੀਰ ਤੰਦਰੁਸਤ ਹੈ, ਫਿਰ ਕੋਈ ਹੋਰ ਉਹੀ ਜਿਹੀ ਚੀਜ਼ ਖਾਓ ਪੀਓ ਤੇ ਜ਼ਿਆਦਾ ਇਹਨਾਂ ਵਿੱਚ ਹੁੰਦਾ ਹੈ, ਜਾਂ ਗਾਉਣੇ ਵਜਾਉਣੇ ਜਿਹੇ ਜੇ ਕਿਸੇ ਨੂੰ ਚੰਗੇ ਲੱਗਦੇ ਉਹ ਹੋਰ ਖੁਸ਼ ਹੁੰਦਾ, ਉਹਦੇ 'ਚ ਉਤਸ਼ਾਹ ਹੁੰਦਾ ਹੈ। ਇਸ ਤਰ੍ਹਾਂ ਹੀ ਆਤਮਿਕ ਅਵਸਥਾ ਵੀ ਹੈ, ਜਦੋਂ ਇੱਧਰਲੇ ਪਾਸੇ ਆਪਾਂ ਚੱਲਾਂਗੇ ਤੇ ਉਹ ਸਤਿਗੁਰੂ ਸਾਹਿਬ ਜੀ ਦੇ ਬਚਨਾਂ ਅਨੁਸਾਰ ਤੇ ਉਹਨਾਂ ਗੁਰਮੁਖਾਂ ਨਾਲ ਵਿਚਾਰ ਕਰਨਗੇ, ਨਹੀਂ ਤੇ ਇੱਧਰ ਵੀ ਬਹੁਤ ਸਾਰੇ ਮਾਇਆ ਵੱਲੋਂ ਵੀ ਧੋਖੇ ਪੈ ਜਾਂਦੇ ਆ, ਫਿਰ ਉਹਨੂੰ ਪਿੱਛੋਂ ਪਤਾ ਲੱਗਦਾ ਵੀ ਇਹ ਤਾਂ ਕੰਮ ਜਿਹੜਾ ਸੀ ਨਾ ਵੀ ਇਹ ਗਲਤ ਸੀ ਇਹਦੇ ਵਿੱਚ, ਜਾਂ ਉਹਦੇ 'ਤੇ ਨਿਸ਼ਚੇ ਕਰ ਲਏ। ਇਸ ਕਰਕੇ ਹਰ ਵੇਲੇ ਹੀ ਗੁਰੂ ਕੀ ਓਟ, ਗੁਰੂ ਕੀ ਓਟ ਕੀ, ਗੁਰੂ ਕੀ ਬਾਣੀ ਕੀ ਓਟ, ਕੁਛ ਉਹਨਾਂ ਉਪਦੇਸ਼ਾਂ ਦੀ ਵਿਚਾਰ ਤੇ ਸਾਧ ਸੰਗਤ ਹੋਣੀ ਚਾਹੀਦੀ, ਨਹੀਂ ਤਾਂ ਉਹਨਾਂ ਦੇ ਦਰਸ਼ਨਾਂ ਦੇ ਵਿੱਚ ਵੀ ਤੇ ਸਾਡਾ ਮਨੁੱਖਾ ਸਰੀਰ ਹੈ, ਕਿਸੇ ਦਾ 5 ਫੁੱਟ 4 ਫੁੱਟ ਜਾਂ 4.5 5-6 ਜਾਂ ਹੋਰ ਇਸ ਤਰ੍ਹਾਂ ਦੀ ਹੈ, ਇਹਦਾ ਸਾਨੂੰ ਇਤਿਹਾਸ ਹੈ, ਇਹਨੂੰ ਸਾਡਾ ਪੱਕਾ ਨਿਸ਼ਚਾ ਹੈ ਵੀ ਇਹ ਅਧਿਆਸ ਉਹਨੂੰ ਕਹਿੰਦੇ, ਪੱਕਾ ਭਰਮ ਪੈ ਜਾਣਾ, ਨਿਸ਼ਚਾ ਹੋ ਜਾਣਾ। ਜਿਸ ਤਰ੍ਹਾਂ ਇੱਕ ਦ੍ਰਿਸ਼ਟਾਂਤ ਹੈ, ਜਿਹਨਾਂ ਦੀ ਤਾਂ ਬੁੱਧੀ ਚੰਗੀ ਹੈ, ਜਿਹਨਾਂ ਦੀ ਬੁੱਧੀ 'ਚ ਫਰਕ ਪੈ ਜਾਏ, ਜਾਂ ਜਿਸ ਨੂੰ ਪਾਗਲ ਕਹਿੰਦੇ ਉਹ ਪਾਗਲ ਵੀ ਕਈ ਦਰਜੇ ਦੇ ਨੇ, ਤੇ ਉਹਨੂੰ ਕਹੋ ਵੀ ਤੁਸੀਂ ਤੂੰ ਐਂ ਕਹਿੰਦੇ ਨਹੀਂ ਤੂੰ ਐਂ। ਇਸੇ ਤਰ੍ਹਾਂ ਹੀ ਸਾਡੇ ਅੰਦਰ ਵੀ ਪਾਗਲ ਪੁੰਨ ਇਹ ਹੈ, ਬਿਨ ਆਵਾ ਜਗ ਕਮਲਾ ਕਰਦਾ, ਵੀ ਵਾਹਿਗੁਰੂ ਪਰਮੇਸ਼ਰ ਤੋਂ ਹੈ, ਅਸੀਂ ਕਹਿੰਦੇ ਹੈ ਨਹੀਂ, ਤੇ ਫਿਰ ਉਹ ਕਹਿੰਦੇ ਕੋਈ ਦੱਸਦਾ ਨਹੀਂ ਜਾਂ ਹੋਰ ਚੀਜ਼ ਕੰਮ ਕਰਦੇ, ਤੇ ਮੈਂ ਹੀ ਕਰਦਾ ਹਾਂ, ਜਿਵੇਂ ਉਹ ਕਹਿੰਦੇ ਵੀ ਮੈਂ ਹੀ ਠੀਕ ਹਾਂ, ਪਾਗਲ ਕਹਿੰਦਾ ਮੈਂ ਹੀ ਠੀਕ ਹਾਂ, ਕਹਿੰਦਾ ਮੈਂ ਠੀਕ ਹਾਂ, ਇਹ ਜਿਹੜੀ ਐਸੀ ਵਿਚਾਰ ਫਿਰ ਇਹਦੇ ਨਾਲ ਜਿਹੜੇ ਸ਼ਰਧਾ ਸਾਧ ਸੰਗਤ ਤੇ ਉੱਥੋਂ ਬਚਨ ਬਣਨਾ, ਨਿਸ਼ਚਾ ਮੰਨ ਕੇ ਉਸ ਦੇ ਉੱਤੇ ਚੱਲ ਪੈਣਾ, ਇਸ ਤਰ੍ਹਾਂ ਹੀ ਫਿਰ ਹੌਲੀ ਹੌਲੀ ਸਨੇ ਸਨੇ ਉਹ ਸਮਝ ਆਉਂਦੀ ਜਾਂਦੀ ਹੈ, ਸਮਝ ਆਉਂਦੀ ਤੇ ਫਿਰ ਨਿਸ਼ਚਾ ਵੱਧ ਜਾਣਾ, ਤੇ ਉਹਦੇ ਅੰਦਰ ਆਪਣੇ ਜਾਪ ਵਾਹਿਗੁਰੂ ਦਾ ਨਾਮ ਜਿਹੜਾ ਹੈ ਉਹ ਜੋੜਨ ਵਾਲਾ, ਵਾਹਿਗੁਰੂ ਦੀ ਸ਼ਲਾਘਾ ਜਿਹੜੀ ਹੈਗੀ ਹੈ ਉਹਦੇ ਗੁਣਾਂ ਦਾ, ਉਪਕਾਰਾਂ ਦਾ, ਉਹਦੇ ਨਾਲ ਹਉਮੈ ਦੀ ਮੈਲ ਰਹਿੰਦੀ ਹੈ, ਉਹ ਕਰਦੇ ਕਰਦੇ ਜਿਵੇਂ ਜਿਵੇਂ ਹਉਮੈ ਦੀ ਮੈਲ ਲੱਛੂਗੀ ਜਾਂ ਮਨ ਤਾਂ ਠਹਿਰ ਦੇਣੀ ਹੈ, ਜਿਵੇਂ ਇਧਰਲੇ ਪਾਸੇ ਗੱਲ ਸੁਣੀ ਵੀ ਹਾਂ ਵੀ ਬਾਣੀ ਸੁਣਿਆ ਕਰੋ, ਚਲੋ ਜੇ ਬਾਣੀ ਨਹੀਂ ਪੜ੍ਹਨ ਜਾਣਦਾ ਜਪਜੀ ਸਾਹਿਬ ਜਾਂ ਹੋਰ ਚੀਜ਼ ਹੈ ਗੁਰੂ ਮੰਤਰੀ ਗੱਲ ਜਾਂ ਸਤਨਾਮ ਵਾਹਿਗੁਰੂ ਹੀ ਕਰਿਆ ਕਰ, ਤੇ ਉਹ ਦੇਖੋ ਵੀ ਮਨ ਨੂੰ ਨੀ ਕਿਤੇ ਜਾਣ ਦੇਣਾ, ਵਾਹਿਗੁਰੂ ਕਹਿਣਾ ਜਾਂ ਨਾਮ ਕੋਈ ਕਹਿ ਲਓ ਤੇ ਉਹਦੇ ਤੇ ਬਾਰ ਬਾਰ ਮੁੜ ਕੇ ਤੇ ਉਹਨੂੰ ਸੁਣੋ, ਉਹਨੂੰ ਕਹਿਣਾ ਤੇ ਸੁਣਨਾ, ਅਸੀਂ ਕੋਈ ਵੀ ਗੱਲ ਮੂੰਹੋਂ ਕਹਿੰਦੇ ਜਾਂ ਦੂਸਰਾ ਕਹਿੰਦਾ ਫਿਰ ਉਹ ਸੁਣਦੀ ਹੈ ਨਾ, ਫਿਰ ਸਮਝ ਆਉਂਦੀ ਹੈ, ਜੇ ਕੰਨਾਂ 'ਚ ਮੈਲ ਹੋਵੇ ਜਾਂ ਬੰਦ ਹੋਣ ਤੇ ਫਿਰ ਨਹੀਂ, ਜੇ ਨੇਤਰ ਕਿਸੇ ਦੇ ਬੰਦ ਹੋਣ ਤੇ ਉਹਦੀ ਉਹ ਗਿਣਤੀ ਨਹੀਂ ਹੋ ਸਕਦੀ, ਫਿਰ ਉਹ ਆਵਾਜ਼ ਸੁਣ ਕੇ ਉਹਨੂੰ ਗਿਆਨ ਹੁੰਦਾ ਹੈ, ਗਿਆਨ ਦੀ ਸਾਰੀ ਗੱਲਬਾਤ ਹੈ। ਇਸ ਕਰਕੇ ਜਿੰਨਾ ਫਿਰ ਉਸਦਾ ਜਿਹੜਾ ਭਾਵ ਹੈ ਉਹ ਵੀ ਸਮਝਣਾ ਚਾਹੀਦਾ ਹੈ, ਜਿਸ ਤਰ੍ਹਾਂ ਨਿਰਭਉ ਵੀ ਡਰ ਤੋਂ ਬਿਨਾਂ ਹੈ ਵਾਹਿਗੁਰੂ ਪਰਮੇਸ਼ਰ, ਅਤੇ ਉਹਦੇ ਵਿੱਚ ਉਹਨੂੰ ਕੋਈ ਡਰਾ ਨਹੀਂ ਸਕਦਾ, ਵਾਹਿਗੁਰੂ ਨੂੰ ਡਰਾ ਲੂਗਾ, ਅਤੇ ਜਿੰਨੇ ਸਾਨੂੰ ਡਰ ਨੇ 7 ਪ੍ਰਕਾਰ ਦੇ, ਉਹਨਾਂ ਸਾਰਿਆਂ ਡਰਾਂ ਨੂੰ ਜਿਹੜਾ ਉਹਦੀ ਸ਼ਰਨ ਲੈ ਲੈਂਦਾ ਦੂਰ ਕਰ ਦਿੰਦਾ। ਸਾਨੂੰ ਬੜਾ ਮੌਤ ਦਾ ਡਰ ਹੈ, ਸੁਣ ਕੇ ਜਮਾਂ ਦਾ ਵੀ ਡਰ ਵੀ ਜਮ ਆਉਣਗੇ, ਮਰਨ ਨੂੰ ਤਾਂ ਇੱਥੇ ਉਵੇਂ ਡਰਦੇ ਹਾਂ ਕਿਤੇ ਇੱਥੇ ਵੀ ਪਾਣੀ 'ਚ ਨਾ ਡੁੱਬ ਜਾਈਏ, ਅੱਗ 'ਚ ਨਾ ਸੜ ਜਾਈਏ, ਹੋਰ ਨਾ ਕਿਤੇ ਸਾਹ ਨਿਕਲ ਜਾਣ, ਡਰਦੇ ਹੀ ਹੈ, ਉਹ ਇਹ ਡਰ ਨੂੰ ਦੂਰ ਕਰਨ ਵਾਲਾ ਨਿਰਭਉ। ਜਿਨ ਨਿਰਭਉ, ਜਿਨ ਹਰ ਨਿਰਭਉ ਤੇ ਆਇਆ ਜੀ, ਤਿਨਕਾ ਭਉ ਸਭ ਗੁਆਸੀ, ਸਾਰੇ ਤਰ੍ਹਾਂ ਦਾ ਪੈ ਜਿਹੜਾ ਵਾਹਿਗੁਰੂ ਪਰਮੇਸ਼ਰ। ਇਸ ਕਰਕੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ, ਇੱਕ ਇੱਕ ਜਿਹੜਾ ਹੈ ਬਚਨ, ਇੱਕ ਵੀ ਓਂਕਾਰ ਵੀ ਸਤਨਾਮ ਵੀ, ਇਹ ਸਾਰੇ ਨੇ ਕਰਤਾ ਪੁਰਖ ਵੀ, ਉਹਦੇ ਭਾਵ ਸਾਨੂੰ ਸਮਝਣ ਚ ਆਉਣੇ ਚਾਹੀਦੇ ਪਹਿਲਾਂ, ਇਹਦੇ ਗੁਣ ਕੀ ਨੇ। ਉਹਨੇ ਫਿਰ ਉਹਦੇ ਵਿੱਚ ਉਹਨੂੰ ਮਨ ਨੂੰ ਜਿਹੜਾ ਹੈ ਉਹਦੇ 'ਤੇ ਵੀ ਹੋਰ ਨਹੀਂ ਕਿਸੇ ਪਾਸੇ ਇਹਨੂੰ, ਜੇ ਜਾਂਦਾ ਤਾਂ ਉੱਧਰ ਰੋਕਣਾ ਹੈ, ਉੱਧਰ ਰੋਕਣਾ, ਫਿਰ ਉਹ ਰੁਕਦਾ ਨਹੀਂ, ਵਿਚਾਰ 'ਚ ਰੁਕ ਜਾਂਦਾ ਹੈ। ਫਿਰ ਉਹ ਜਿਹੜਾ ਵਾਹਿਗੁਰੂ ਜੋਤੀ ਸਰੂਪ ਹੈ ਉਸਦੇ ਅੱਗੇ ਅਰਦਾਸ ਕਰਨੀ ਹੈ ਵੀ ਮਹਾਰਾਜ ਤੁਸੀਂ ਕਿਰਪਾ ਕਰੋ, ਸੱਤ ਤਾਂ ਰੁਕਦਾ ਨਹੀਂ, ਜੇ ਪ੍ਰਤੱਖ ਵੀ ਜਾਂ ਹੋਰ ਜਿਹੜੀ ਚੀਜ਼ ਹੈ ਕਿ ਨਹੀਂ। ਜਦੋਂ ਇਹ ਪੰਜੇ ਜਿਹੜੇ ਮਹਾਂਬਲੀ ਹੈ ਜਿਸ ਦੇ ਉੱਤੇ ਕੋਈ ਚੜ ਜਾਵੇ, ਸਵਾਰ ਹੋ ਜਾਏ, ਮਨ ਤੇ ਹੀ ਸਵਾਰ ਹੁੰਦਾ, ਮਨ ਦੇ ਅੰਦਰ ਹੀ, ਮਨ ਕੀ ਹੈ, ਫੁਰਨਾ ਫੁਰਨੇ ਦੇ ਵਿੱਚ ਹੈ, ਉਹਦਾ ਆਤਮਾ ਨਾਲ ਸੰਬੰਧ ਹੈ, ਮਤਲਬ ਉਹਦੇ ਅੰਦਰ ਬੁੱਧੀ ਦੇ ਅੰਦਰ ਵੀ ਸ੍ਰੇਸ਼ਟ ਵਿਚਾਰ ਲਿਆਉਣੇ ਨੇ, ਉਸ ਵੇਲੇ ਫਿਰ ਜਦੋਂ ਇਹ ਐਸਾ ਹੋਵੇਗਾ ਤੇ ਫਿਰ ਨਾਮ ਜਪ ਕੇ ਸੁਣ ਕੇ ਸਿਮਰਨ ਜਾਂ ਹੋਰ ਚੀਜ਼ ਹੈ, ਫਿਰ ਉਹਦੇ ਵਿੱਚੋਂ ਸਿਮਰੋ ਸਿਮਰ ਸਿਮਰ ਸੁਖ ਪਾਓ, ਉਹ ਸੁਖ ਪ੍ਰਗਟ ਹੋਣਾ ਸ਼ੁਰੂ ਹੋ ਜਾਊਗਾ ਥੋੜ੍ਹਾ ਥੋੜ੍ਹਾ ਸੁਖ ਦੇ ਨਾਲ। ਫਿਰ ਹੁੰਦਾ ਫਿਰ ਉਹਨੂੰ ਰੋਕੋ ਰੋਕੋ ਉਸਨੂੰ ਅਤੇ ਉਹ ਪਰਮਾਤਮਾ ਦੇ ਗੁਣ, ਅਤੇ ਜਿਵੇਂ ਉਹ ਉੱਧਰ ਉੱਧਰ ਭੱਜਾ ਫਿਰਦਾ ਜੇ ਉਹ ਫਿਰ ਉਹਦੇ ਵਿੱਚ ਲੀਨ ਹੋਊਗਾ ਸੁਖ ਸਰੂਪ। ਸੁਖ ਨੂੰ ਅਸੀਂ ਸਾਰੇ ਚਾਹੁੰਦੇ ਹਾਂ, ਉਹ ਸੁਖ ਸਰੂਪ ਹੀ ਹੈ ਵਾਹਿਗੁਰੂ ਪਰਮੇਸ਼ਰ, ਅਤੇ ਸਾਰੇ ਹੀ ਭਰਪੂਰ ਹੈ, ਸਾਰੀਆਂ ਚੀਜ਼ਾਂ ਵਿੱਚ ਵੀ ਉਹਦੇ ਕਣਕਾਂ ਮਾਤਰ ਨੇ। ਸਾਨੂੰ ਸੁੱਖ ਆਉਂਦਾ ਕਿਉਂ ਨਹੀਂ ਹੈ, ਹੋਰ ਚੀਜ਼ਾਂ 'ਚ ਦੂਸਰੇ ਸੁੱਖਾਂ 'ਚ ਫਸੇ ਹੋਏ ਹਨ, ਕੋਈ ਖਾਣ ਪੀਣ ਵਾਲੀਆਂ ਚੀਜ਼ਾਂ, ਖਾਣ ਪੀਣ ਵਾਲੀਆਂ ਚੀਜ਼ਾਂ ਨੇ ਜੋ ਉਸ ਵੇਲੇ ਜਦੋਂ ਅਸੀਂ ਕੋਈ ਖਾਂਦੇ ਹਾਂ ਚੀਜ਼ ਸਵਾਦੀ ਬਣੀ ਬਹੁਤ ਜ਼ਿਆਦਾ, ਉਦੋਂ ਮਨ ਉਹਦੇ ਵਿੱਚ ਖੜਾ ਹੁੰਦਾ ਜਾਂ ਜਿੰਨਾ ਚਿਰ ਖਾਈ ਚਲੋ, ਇਸ ਕਰਕੇ ਉਹਦਾ ਸੁੱਖ ਦਾ ਪ੍ਰਤੀਬਿੰਬ ਪੈਂਦਾ ਹੈ, ਹੋਰ ਉਹਦੇ 'ਚ ਸੁੱਖ ਨਹੀਂ ਹੈ। ਉਹ ਵਾਹਿਗੁਰੂ ਪਰਮੇਸ਼ਰ ਨੇ ਇਸ ਤਰ੍ਹਾਂ ਹੀ ਨਾੜੀਆਂ ਦਾ ਸੰਬੰਧ ਕਰਕੇ ਰੱਖਿਆ ਹੋਇਆ ਹੈ, ਅਤੇ ਸਾਨੂੰ ਉਹ ਪਰਮ ਹੈ ਭੁਲੇਖਾ ਵੀ ਇਸ ਦੇ ਵਿੱਚ ਹੀ ਸੁੱਖ ਹੈ। ਇਉਂ ਇਹ ਜਿਹੜੀ ਚੀਜ਼ ਹੈ ਇਸ ਨਾਲ ਸਿਮਰਨ ਦੀ, ਜਾਪ ਦੀ, ਵਾਹਿਗੁਰੂ ਦੀ ਪਹਿਲਾਂ ਸਮਝਣ ਦੀ, ਉਹ ਹੁੰਦੀ ਹੈ। ਫਿਰ ਇਹ ਹੋਊ ਕਿਵੇਂ? ਉਹ ਤਾਂ ਹੋਊਗੀ, ਗੁਰੂ ਮਹਾਰਾਜ ਕਹਿੰਦੇ ਨੇ ਵੀ ਜੇ ਤੁਸੀਂ ਉਹ ਜੇ ਕੰਮ ਕਰੋਗੇ, ਗੁਣ ਧਾਰੋਗੇ, ਫਿਰ ਹੋਊਗੀ। ਉਹਦੇ ਵਿੱਚ ਹਰ ਕੋਈ ਆਦਮੀ ਚਾਹੁੰਦਾ ਹੈ, ਮਨੁੱਖ ਤੋਂ ਵੀ ਦੂਸਰਾ, ਵੀ ਮੇਰੀ ਚੀਜ਼ ਜਿਹੜੀ ਕਮਾਈ ਹੈ ਉਹ ਕੋਈ ਮੇਰੇ ਨਾਲ ਠੱਗੀ ਨਾ ਮਾਰੇ, ਮੇਰੇ ਨਾਲ ਹੇਰਾ ਫੇਰੀ ਨਾ ਕਰੇ, ਚਾਹੁੰਦੇ ਜਾਂ ਝੂਠ ਬੋਲ ਕੇ ਇਹ ਨਾ ਕੰਮ ਕਰੇ। ਅਤੇ ਵਾਹਿਗੁਰੂ ਪਰਮੇਸ਼ਰ ਤਾਂ ਬਈ ਐਡਾ ਵੱਡਾ, ਉਸਨੇ ਅਸੂਲ ਬਣਾਏ ਹੋਏ ਨੇ, ਉਹਨਾਂ ਅਸੂਲਾਂ ਨੂੰ ਅਸੀਂ ਅਪਣਾ ਲਾਂਗੇ। ਨੇਤਰਾਂ ਵਾਸਤੇ ਜੋ ਕਿ ਪਰਤਰੇ ਰੂਪ ਨਾ ਪੇਖੇ ਨੇਤਰ, ਸਾਧਗੀ ਟਹਿਲ ਸੰਤ ਸੰਗੇਤ, ਕਰਨਾ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ। ਅਗੂ ਕਿਵੇਂ ਆਪਣੇ ਆਪ ਨੂੰ ਵੀ ਮੇਰੇ ਵਰਗਾ ਤਾਂ ਕੋਈ ਹੋਰ ਅਪਰਾਧੀ ਨਹੀਂ, ਕਿਉਂ ਜੇ ਅਪਰਾਧੀ ਨਾ ਹੁੰਦਾ ਇੰਨੇ ਤਰ ਗਏ ਵੱਡੇ ਵੱਡੇ, ਉਹਦੇ ਨਾਲੋਂ ਵੀ ਪਾਪੀਆਂ ਤਾਹੀਓ ਰਹਿ ਗਏ। ਫੇਰ ਜਿਹੜੇ ਇਹ ਨੇਤਰ ਜਾਂਦੇ ਨੇ ਉਲਟ ਪਾਸੇ ਨੂੰ ਜਾਂ ਕੰਨ ਜਿਹੜੇ, ਉਹ ਸਭ ਬੰਦ ਕਰਨੇ ਪੈਣਗੇ, ਉਧਰੋਂ ਹਟਾਉਣੇ ਪੈਣਗੇ, ਜਿਵੇਂ ਮਰਜ਼ੀ ਹਟਾਓ ਉਸਦੇ ਉੱਤੇ। ਫਿਰ ਉਹ ਇਹ ਚੀਜ਼ ਹੋਊਗੀ। ਇਸ ਕਰਕੇ ਜਿਹੜੇ ਔਗਣ ਨੇ, ਜਿਵੇਂ ਪਹਿਲਾਂ ਮਾਘ ਦਾ ਮਹੀਨਾ ਇਹ ਸ਼ੁਰੂ ਹੋਇਆ, ਬੜਾ ਬਈ ਮਹਾਤਮ ਹੈ, ਉਹਦਾ ਮਹਾਤਮ ਇਸ ਕਰਕੇ ਸੀ, ਕਿਤੇ ਤਾਂ ਦੇਖ ਲਓ ਆਪਣੇ ਦੇਸ਼ ਵਿੱਚ ਠੰਡ ਜ਼ਿਆਦਾ ਪੈਂਦੀ ਕਿਤੇ ਨੇੜੇ ਜਾ, ਉਹਨਾਂ ਨੇ ਫਿਰ ਵੇਲ ਦਾ ਵੀ ਰੱਖ ਲਿਆ ਵੀ ਮਾਘ ਦੇ ਵਿੱਚ ਵੇਲ ਵੀ ਹੁੰਦਾ ਹੈ ਅਤੇ ਇਹਦੇ ਵਿੱਚ ਸੰਗਤ ਲੋਕ ਕਰਨ ਜਿਨ੍ਹਾਂ ਨੇ ਮੰਤਨ ਨੂੰ ਸਾਧਿਆ ਹੋਇਆ, ਗੁਰੂ ਕੀ ਆਗਿਆ ਵਿੱਚ ਚੱਲਦੇ ਨੇ ਅਤੇ ਉਹਨਾਂ ਨੂੰ ਉਪਦੇਸ਼ ਬੋਧ ਹੋਵੇ, ਇਹਨਾਂ ਨੂੰ ਅਸਲੀ ਸੁੱਖ ਪ੍ਰਾਪਤ ਹੋ ਜਾਵੇ, ਜਮ੍ਹਾਂ ਤੋਂ ਹੀ ਬਚ ਜਾਣ, ਹਮੇਸ਼ਾ ਅਬਦਾਸ਼ੀ ਅਮਰ ਹੋ ਜਾਣ, ਉਹਨਾਂ ਨੂੰ ਕੋਈ ਮਾਰ ਨਾ ਸਕੇ ਅਤੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਉਹਦੇ ਵੀ ਦਰਜਨ ਨੇ, ਵੈਰਾਟ ਰੂਪ ਹੈ, ਅਭਿਆਕ੍ਰਿਤ ਹੈ, ਹਿਰਨਗਰਭ ਹੈ, ਈਸ਼ਵਰ ਹੈ, ਉਹਨਾਂ ਦੇ ਉਸ ਚੀਜ਼ ਨੂੰ ਫਿਰ ਉੱਥੇ ਵੀ ਸਾਨੂੰ ਚੰਗਾ ਆਦਰ ਸਤਿਕਾਰ ਜਿਹੜਾ ਹੋਵੇ, ਇੱਥੇ ਤਾਂ ਵੀ ਕਹਿੰਦੇ ਵੀ ਜਿਹੜੇ ਭਗਤੀ ਕਰਦੇ ਨੇ, ਜੇ ਕਿਤੇ ਉਹਨਾਂ ਦੀ ਇੱਛਾ ਹੋ ਜਾਵੇ ਚਲੋ ਧਰਮਰਾਜ ਦਾ ਲੋਕ ਹੀ ਦੇਖ ਚੱਲੀਏ, ਉਹ ਵੀ ਉੱਠ ਖੜਦਾ, ਆਦਰ ਕਰਦਾ ਵੀ ਤੁਸੀਂ ਇਹ ਪਵਿੱਤਰ ਕਰ ਦਿੱਤਾ ਮੇਰਾ ਰਸਤਾ, ਮੈਂ ਤਾਂ ਹਰ ਵੇਲੇ ਪਾਪੀਆਂ ਨੂੰ ਡੰਡ ਦਿੰਦਾ ਰਹਿੰਦਾ, ਇੱਥੋਂ ਤੱਕ ਉਹਦਾ ਆਦਰ ਸਤਿਕਾਰ ਹੁੰਦਾ, ਇਹ ਸਿਰਫ ਮਨੁੱਖਾ ਦੇ ਵਿੱਚ ਹੀ ਹੈ। ਇਸ ਕਰਕੇ ਇੱਕ ਇੱਕ ਸਵਾਸ ਜਿਹੜਾ ਹੈ, ਜੇ ਸਵਾਸ ਦੇ ਨਾਲ ਚਲੋ ਨਹੀਂ ਹੈ ਤੇ ਜਿਹੜੀ ਬਾਹਰਲੀ ਖੁਰਾਕ ਰੱਖੀ ਹੈ ਸਵਾਸ ਦੇ ਨਾਲ, ਇਹੀ ਚੇਤਾ ਹੋਵੇ ਵੀ ਨੱਕ ਤੇ ਮੂੰਹ ਬੰਦ ਕਰੋ ਥੋੜੇ ਸਕਿੰਟ, ਇਹ ਕਿੰਨੇ ਘਬਰਾਉਂਦੇ ਆ ਵੀ ਧੰਨ ਹੈ ਵਾਹਿਗੁਰੂ ਪਰਮੇਸ਼ਰ ਜਿਸ ਨੇ ਇਹ ਚੀਜ਼ ਦੇ ਦਿੱਤੀ ਹੈ ਤੇ ਕੋਈ ਮੁੱਲ ਨਹੀਂ, ਤੇ ਉਹਦੇ ਨਾਲ ਜੇ ਅਸੀਂ ਵੀ ਨਾਮ ਜਪਾਂਗੇ ਤੇ ਉਹਦਾ ਬੋਧ ਹੋਊਗਾ, ਉਹਦੇ ਵਿੱਚ ਲੀਨ ਹੋਊਗੀ, ਫਿਰ ਉਹ ਅਮਰ ਪਦਵੀ ਨੂੰ ਨਿਰਭੈ ਹੋ ਜਾਊਗੀ ਪਦਵੀ, ਫਿਰ ਸਾਡੇ ਨਾਲ ਝਗੜੇ ਚਾਂਦੇ ਈਰਖਾ ਦੁਐਸ਼ ਬਣੀਆਂ ਰਹਿੰਦੀਆਂ ਨੇ, ਹੋਰ ਕਰਦੇ ਨੇ, ਉਹ ਨਿਰਵੈਰ ਵੀ ਹੋ ਜਾਊਗਾ, ਐਸੀ ਅਵਸਥਾ ਹੋ ਜਾਏਗੀ, ਉਹਦੇ 'ਤੇ ਅਸਰ ਨਹੀਂ ਹੋਊ ਦੂਸਰੀਆਂ ਚੀਜ਼ਾਂ ਦਾ, ਉਹਦਾ ਕਿਸੇ ਨਾਲ ਵੈਰ ਨਹੀਂ। ਇਹ ਸਰੀਰ ਦੇ ਹੁੰਦੇ ਵੀ ਸਰੀਰ ਨੂੰ ਵੀ ਜਿਹੜਾ ਹੈ ਉਹ ਆਪਣੇ ਪ੍ਰਾਰੰਭ ਦੇ ਅਨੁਸਾਰ ਹੋ ਹੀ ਜਾਊਗਾ, ਅਤੇ ਇਸ ਦੀ ਜਿਹੜੀ ਅਸਲੀ ਅਵਸਥਾ ਫਿਰ ਦਰਸ਼ਨ ਪਰਸ਼ਨ ਜਾਂ ਹੋਰ ਵੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਣਾ, ਵੀ ਦੁੱਖ ਵੀ ਆਪ ਹੋਵੇ ਅਤੇ ਉਸਦੇ ਵਿੱਚ ਦੁੱਖ ਵੀ ਮਹਿਸੂਸ ਨਹੀਂ ਹੁੰਦਾ। ਨਾਨਕ ਭਗਤਾਂ ਸਦਾ ਵਿਗਾਸ ਮੈਂ ਦੁੱਖ ਪਾਪ ਕਾਢਾ, ਇਹ ਅਖੀਰਲੀ ਅਵਸਥਾ ਹੈ ਉਸਨੂੰ ਅਰਾਧਨ ਦੀ, ਚੇਤੇ ਕਰਨ ਦੀ, ਚੇਤੇ ਕਰ ਲਓ, ਧਿਆਨ ਕਰ ਲਓ, ਚਾਹੇ ਕੋਈ ਪੜ੍ਹ ਕੇ ਕਸਾ ਵਿਚਾਰਾਂ ਸੁਣਾਉਂਦਾ ਹੈ ਅਤੇ ਚਾਹੇ ਕੋਈ ਨਹੀਂ ਉਹ ਸੁਣਾਉਂਦਾ, ਚਾਹੇ ਉਹ ਹੈ ਜਿਹੜਾ ਇਹਨਾਂ ਗੁਣਾਂ ਨੂੰ ਧਾਰਨ ਕਰ ਲਏਗਾ ਉਹਨੂੰ ਰੱਬ, ਉਹ ਰੱਬ ਦੇ ਨੇੜੇ ਹੁੰਦਾ ਜਾਊਗਾ, ਹੁੰਦਾ ਜਾਂਦਾ ਜਾਂਦਾ ਜਾਂ ਹੋਰ ਚੀਜ਼ ਹੈ ਉਸਦਾ ਸਰੂਪ ਹੈ, ਜਿਸ ਵੇਲੇ ਉਸ ਵਿੱਚ ਹੋਊਗਾ ਫਿਰ ਹੋਂ ਮਿਟ ਗਈ, ਫਿਰ ਉਹ ਰੱਬ ਪਰਮੇਸ਼ੁਰ ਉਹ ਆਪਣਾ ਹੀ ਰੂਪ ਕਰ ਲੈਂਦਾ, ਕਹਿੰਦਾ ਤੂੰ ਆ ਜਾ, ਆਹ ਤੇਰਾ ਹੀ ਟਿਕਾਣਾ ਹੈ, ਤੂੰ ਹੀ ਉੱਚੂਗੇ। ਸੋ ਇਹ ਅਖੀਰਲਾ ਮਹੀਨਾ 12 ਮਹੀਨਿਆਂ ਚੋਂ ਫੱਗਣ ਦਾ, ਇਹ ਆਪਣੇ ਇਸ ਧਰਤੀ ਦੇ ਵਿਚਾਰ ਦੇ ਅਨੁਸਾਰ ਵੀ ਪਹਿਲਾਂ ਆਇਆ ਸੀ ਵੀ ਸੁੱਚੇ ਹੋਣਾ ਚਾਹੀਦਾ, ਵੀ ਇਸ਼ਨਾਨ ਕਰਦੇ ਹਾਂ ਵੀ ਪਿੰਡਾ ਸਾਫ਼ ਹੋ ਜਾਂਦਾ ਹੈ, ਸਾਫ਼ ਕਹਿ ਦਿਓ ਸੁੱਚਾ ਹੋ ਗਿਆ, ਬਸਤਰ ਹੈ ਸਾਫ਼ ਹੈ, ਮਿੱਟੀ ਨਹੀਂ ਲੱਗੀ ਜਾਂ ਗੰਦਗੀ ਨਹੀਂ ਲੱਗੀ, ਉਹ ਸਾਬਣ ਨਾਲ ਸਾਫ਼ ਹੋ ਜਾਂਦੇ ਹੈ, ਮਿੱਟੀ ਪਾਣੀ ਨਾਲ ਧੋਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਸਰੀਰਕ ਜਾਂ ਮਾਨਸਿਕ ਜਿਹੜੀ ਹੈ ਉਹ ਅੰਦਰਲੀ ਚੀਜ਼ ਨਾਲ ਮਨ ਨੇ ਸਾਫ਼ ਹੋਣਾ ਹੈ, ਅਤੇ ਹਿਰਦੇ ਦੇ ਵਿੱਚ ਮਨ ਬੁੱਧ ਚਿੱਤ ਅਤੇ ਮੈਂ ਜਾਂ ਅਹੰਕਾਰ ਉਹਨੂੰ ਸਾਰੇ ਨੂੰ ਹਿਰਦਾ ਕਹਿ ਦਿੰਦੇ ਹੈ। ਜਿਹੜੇ ਪੁਰਾਤਨ ਪਰਮਾਰਥਵਾਦੀ ਹਨ ਵੈਦਿਕ ਵੇਦਾਂ ਅਨੁਸਾਰ ਉਹ ਉਸਨੂੰ ਅੰਤਹਿਕਰਨ ਕਹਿੰਦੇ ਹੈ, ਗੱਲ ਇੱਕੋ ਹੀ ਹੈ। ਸਾਡੇ ਸਮਝਣ ਵਾਸਤੇ ਉਹਨੂੰ ਹਿਰਦਾ ਬਹੁਤ ਮਹਾਰਾਜ ਨੇ ਕਿਹਾ ਕਿ ਹਿਰਦੇ ਦੇ ਵਿੱਚ ਉਸ ਦੇ ਵਿੱਚ ਜਿਹੜੀ ਹੋਰ ਤਰ੍ਹਾਂ ਦੀ ਸਮਝ ਹੈ ਉਸਨੂੰ ਰੋਕਣਾ ਹੈ, ਅਤੇ ਉਹਦੇ ਵਿੱਚ ਜਿਵੇਂ ਜਿਵੇਂ ਹੋਊਗੀ ਫਿਰ, ਨਹੀਂ ਤਾਂ ਵਾਹਿਗੁਰੂ ਦੇ ਅਰਦਾਸ ਹੈ, ਗੁਰਬਾਣੀ ਹੈ, ਉਸ ਦੇ ਵਿੱਚ ਸਭ ਨਿਰਣੇ ਕੀਤੇ ਹੋਏ ਨੇ। ਇਸ ਤਰ੍ਹਾਂ ਜਾਗਤ ਜੋਤ ਜਪੈ ਨਿਸ਼ਵਾਸੁਰ ਏਕ ਬਿਨਾ ਮਨ ਨੈਕ ਨਾ, ਇਹ ਕਹਿੰਦੇ ਹੋ ਕਿ ਦਸਵੇਂ ਪਾਤਸ਼ਾਹ ਦੇ ਬਚਨ ਹੈ ਖਾਲਸਾ ਜੇ ਬਣਨਾ ਹੈ ਬਾਹਰੋਂ ਕੋਈ ਆਉਂਦੇ ਨੇ ਮੈਂ ਵੀ ਕਿਸ ਤਰ੍ਹਾਂ ਉਸ ਤਰ੍ਹਾਂ ਬਾਹਰਿਆਂ ਦਾ ਵਿਚਾਰ ਜਾਂ ਹੋਰ ਚੀਜ਼ ਆ ਜਿਹੜੀ ਲਹਿਰ ਚੱਲੀ ਸੀ 84 ਦੇ ਵਿੱਚ ਜਾਂ ਹੋਰ ਚੀਜ਼ ਕਹਿੰਦੇ ਜੀ ਉਸੇ ਤਰ੍ਹਾਂ ਹੀ ਹੈ ਅਖੇ ਖਾਲਸੇ ਦਾ ਰਾਜ ਹੋਣਾ ਹੈ ਮੈਂ ਕਿਹਾ ਉਹਨਾਂ ਨੂੰ ਪੁੱਛੋ ਖਾਲਸੇ ਦਾ ਤੁਸੀਂ ਰਾਜ ਕਿਸ ਤਰ੍ਹਾਂ ਦਾ ਕਰੋਗੇ ਉਹਦੇ ਨਿਯਮ ਕੋਈ ਹੈਗੇ ਹੈ ਕਹਿੰਦੇ ਨਿਯਮ ਨਿਯਮ ਕੋਈ ਨਹੀਂ ਖਾਲਸੇ ਦਾ ਰਾਜ ਅਤੇ ਗੁਰਬਾਣੀ ਦੇ ਅਨੁਸਾਰ ਵੀ ਮਹਾਰਾਜ ਨੇ ਕਿਹਾ ਵੀ ਰਾਜਾ ਰਾਜਾ ਉਹ ਹੁੰਦਾ ਵੀ ਜਿਹੜਾ ਨਿਆਂ ਕਰੇ ਅਤੇ ਤੁਸੀਂ ਇਹਨਾਂ ਚੀਜ਼ਾਂ ਤੋਂ ਫਿਰ ਨਿਆਂ ਕਰੋਗੇ ਕਿਸੇ ਦਾ ਕੋਈ ਹੱਕ ਨਾ ਲਵੇ ਕੋਈ ਵੱਡੀ ਟੇਢੀ ਨਾ ਲਵੇ ਝੂਠ ਨਾ ਬੋਲੇ ਨਿੰਦਿਆ ਨਾ ਕਰੇ ਵੀ ਪਹਿਲਾਂ ਆਪ ਖਾਲਸ ਹੋਵੋਗੇ ਤਾਂ ਫਿਰ ਹੀ ਰਾਜ ਕੀ ਤੁਸੀਂ ਕਰਨਾ ਇੱਥੇ ਹੁਣੇ ਆ ਹੋਰਨਾਂ ਗੱਲਾਂ ਨੇ ਵੀ ਚਲੋ ਰਾਜ ਪ੍ਰਬੰਧ ਦੇ ਇਹਨਾਂ ਦੀਆਂ ਕੌਂਸਲਾਂ ਬਣੀਆਂ ਹੋਈਆਂ ਨੇ ਕਿਤੇ ਉਹ MLA ਨੇ ਹੋਰ ਨੇ ਚਲੋ ਇਹ ਤਾਂ ਛੱਡੋ ਜਿਹੜੀ ਧਾਰਮਿਕ ਹੋਈ ਕਮੇਟੀ ਬਣੀ ਹੋਈ ਹੈ ਉੱਥੇ ਠੀਕ ਹੈ ਪ੍ਰਬੰਧ ਤੁਹਾਡਾ ਉੱਥੇ ਤਾਂ ਨਹੀਂ ਕੋਈ ਘੱਟ ਵੱਧ ਗੱਲ ਹੁੰਦੀ ਉਹਨੂੰ ਤਾਂ ਫਿਰ ਇਹ ਵਡਿਆਈ ਦੀ ਵੀ ਜਿਹੜੀ ਪ੍ਰਧਾਨਗੀ ਹੋਰ ਚੀਜ਼ਾਂ ਦੀ ਉਹ ਵੀ ਇੱਛਾ ਛੱਡਣੀ ਪਊਗੀ ਆਪਾਂ ਭਾਵ ਮਿਟਣਾ ਪਊ ਤਾਂ ਉਹ ਰਸਤਾ ਹੈ ਵਾਹਿਗੁਰੂ ਦੀ ਪ੍ਰਾਪਤੀ ਦਾ ਸੋ ਸਤਿਗੁਰੂ ਸਾਹਿਬ ਜੀ ਨੇ ਮਾਘ ਸੁੱਚੇ ਸੇ ਕੰਡ ਗਿਆ ਜਿਨ ਪੂਰਾ ਗੁਰ ਮਿਹਰਬਾਨ ਪੂਰੇ ਗੁਰਾਂ ਲਈ ਪੂਰੀ ਮਿਹਰ ਹੋ ਗਈ ਜਿਵੇਂ ਗੁਰੂ ਨਾਨਕ ਸਾਹਿਬ ਨੂੰ ਜਿਹੜੇ ਮਿਲੇ ਉਹਦੀ ਪੂਰੀ ਮਿਹਰ ਹੋ ਗਈ ਉਹ ਤਾਂ ਇੱਥੇ ਤਾਂ ਕੋਈ ਸਾਧੂ ਮਹਾਤਮਾ ਜਾਂ ਹੋਰ ਜੀ ਵੀ ਉਪਦੇਸ਼ਾਂ ਨੂੰ ਕਮਾਓ ਜਾਂ ਉਹ ਵੀ ਹੈਗਾ ਰਸਤਾ ਪਰ ਗੁਰੂ ਨਾਨਕ ਸਾਹਿਬ ਨੇ ਤਾਂ ਜਿੱਥੇ ਉਹਨਾਂ ਨੇ ਨਿਗਾਹ ਕਰ ਦਿੱਤੀ ਬਣਾਤਾ ਅਮਰਦਿਸ਼ ਭੇਖੇ ਹੋਏ ਸੰਤ ਵੀ ਬਣਾ ਸਕਦਾ ਹੈ ਅੱਜ ਕੱਲ੍ਹ ਗੁਰੂ ਵਿਖਾਉਂਦੇ ਨੇ ਜਾਂ ਹੋਰ ਸੰਤ ਵੀ ਵਿਖਾਉਂਦੇ ਨੇ ਚਲੇ ਜਾ ਵੀ ਚੱਲ ਮੇਰੇ ਸਾਰੇ ਫੁਰਨੇ ਮਿਟ ਜਾਣ ਅਤੇ ਮੈਂ ਅਮਰ ਹੋ ਜਾ ਅਭਿਆਸ ਵੀ ਜ਼ਰੂਰ ਹੋ ਜਾ ਉਹ ਕਹਿਣਗੇ ਨਹੀਂ ਉਪਦੇਸ਼ ਲਓ ਅਤੇ ਆਹ ਕਰੋ ਨਹੀਂ ਹੁੰਦੇ ਤੇ ਨਾ ਸਹੀ ਸੋ ਇੱਕ ਚੀਜ਼ ਨੂੰ ਲੈ ਕੇ ਵੀ ਸੱਤ ਪੁਰਖ ਜਾਣ ਜਿਨ ਜਾਣਿਆ ਅਤੇ ਉਹ ਦੂਜੀਆਂ ਛੱਡ ਦਿੱਤੀਆਂ ਮਤਲਬ ਦੀ ਲੈ ਲਈ ਜਾਣ ਲਿਆ ਤੂੰ ਜਾਂ ਤੈਨੂੰ ਦੁੱਖ ਨਹੀਂ ਮਹਿਸੂਸ ਹੁੰਦਾ ਸੁੱਖ ਸੁਨੇਹ ਜਾਂ ਸੁੱਖ ਦੇ ਵਿੱਚ ਤੇਰਾ ਪ੍ਰੇਮ ਨਹੀਂ ਜਾਂ ਕੋਈ ਨਿਰਾਦਰੀ ਕਰੇ ਤਾਂ ਠੀਕ ਹੈ ਉਹ ਗੁਰੂ ਮਹਾਰਾਜ ਨੇ ਤਾਂ ਕਰਕੇ ਦਿਖਾ ਦਿੱਤੀਆਂ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬਜ਼ਾਦੇ ਨੇ ਸ਼ਹੀਦ ਨੇ ਅਤੇ ਸ਼ਾਂਤੀ ਵਿੱਚ ਵੀ ਭਾਈ ਮਨੀ ਸਿੰਘ ਜੀ ਸੂਰਬੀਰ ਤਾਏ ਦੇ ਵਿੱਚ ਜੀ ਸਿਰ ਲੱਥੇ ਤੋਂ ਵੀ ਸੋ ਮਾਘ ਸੁੱਚੇ ਸੇ ਕੰਢੀਏ ਮਨ ਕਰਕੇ ਪਵਿੱਤਰ ਕਹੀਦੇ ਵਾਸੇ ਜਿਨ ਪੂਰਾ ਗੁਰੂ ਮਿਹਰਬਾਨ ਜਿਨ੍ਹਾਂ ਦੇ ਉੱਤੇ ਪੂਰੀ ਨਜ਼ਰ ਮਿਹਰਬਾਨ ਹੋ ਗਈ ਉਹ ਉਹਨਾਂ ਦੇ ਮਨ ਤਨ ਵੀ ਪਵਿੱਤਰ ਹੋ ਗਏ ਬੁੱਧੀ ਵੀ ਪਵਿੱਤਰ ਹੋ ਗਈ ਜਿੱਥੇ ਬੁਰੇ ਵਿਚਾਰ ਨਹੀਂ ਹੈ ਸਰਬੱਤ ਦੇ ਭਲੇ ਵਾਸਤੇ ਕਰਦੇ ਨੇ ਫਲਗੁਣ ਆਨੰਦ ਅਪਾਰ ਜਨਾ ਆਨੰਦ ਨੂੰ ਸਭ ਚਾਹੁੰਦੇ ਫਲ ਗੁਣ ਫਲ ਨਾਮ ਫਲ ਦਾ ਹੁੰਦਾ ਗੁਣ ਨਾਮ ਗੁਣਾਂ ਦਾ ਹੁੰਦਾ ਉਪਾਰ ਜਨਾ ਫਲਗੁਣ ਆਨੰਦ ਵੀ ਗੁਣ ਧਾਰਨ ਕਰਨੇ ਉਹਦਾ ਫਲ ਕੀ ਹੋਊਗਾ ਗੁਣ ਨਾਮ ਗਿਆਨ ਦਾ ਵੀ ਹੈ ਵੀ ਗਿਆਨ ਕਾ ਕੀ ਹੋਊਗਾ ਆਨੰਦ ਸਰੂਪ ਪ੍ਰਗਟ ਹੋਜੂਗਾ ਸੁੱਖ ਹੀ ਸੁੱਖ ਹੈ ਹੁਣ ਤਾਂ ਜੇ ਕੋਈ ਚੀਜ਼ ਖਾਈਏ ਪੀਏ ਸੁਣੀਏ ਦੇਖੀਏ ਅਨੁਕੂਲ ਦੀ ਚੀਜ਼ ਹੋਵੇ ਉਹਦੇ 'ਚ ਸੁੱਖ ਮੰਨਦੇ ਹਾਂ ਨਾ ਖਾਈਏ ਨਾ ਪੀਏ ਨਾ ਸੁਣੀਏ ਨਾ ਹੋਰ ਅਤੇ ਉਹਦੇ ਨਾਲ ਫਿਰ ਆਨੰਦ ਸੁੱਖ ਹੀ ਸੁੱਖ ਹੋਵੇ ਕਿਉਂਕਿ ਜੇ ਨੇਤਰ ਰਹਿ ਗਏ ਬੰਦ ਹੋ ਗਿਆ ਨਿਗਾਹ ਕਮਜ਼ੋਰ ਹੋ ਗਈ ਦੇਖ ਨਹੀਂ ਸਕਾਂਗੇ ਕੰਨ ਬੋਲੇ ਹੋ ਗਏ ਬੁੱਢੇ ਹੋ ਗਏ ਕੋਈ ਇੱਕ ਸੰਗੀ ਆ ਉਹ ਗਾਣੇ ਵਜਾਉਣੇ ਸੁਣਦਾ ਜਾਂ ਚੀਜ਼ਾਂ ਖਾਂਦਾ ਪੀਂਦਾ ਬੁੱਢੇ ਹੋਏ ਕੀ ਹੋਊਗਾ ਨਾ ਉਹ ਬੁੱਢੇ ਹੋਇਆ ਵੀ ਫਿਰ ਉਹ ਆਨੰਦ ਨਹੀਂ ਬੁੱਢਾ ਹੋਊਗਾ ਨਾਲੇ ਅਮਰ ਰਜੋਨੀ। ਫਲਗੁਣ ਆਨੰਦ ਉਪਾਰ ਜਨਾ, ਉੱਪਰ ਨੂੰ ਜਨਾ ਪੈਦਾ ਹੋਣਾ ਪ੍ਰਗਟ ਦਾ ਮਤਲਬ, ਕਿਉਂ ਧਰਤੀ ਨੂੰ ਪਾੜ ਕੇ ਚੀਜ਼ ਫੇਰ ਉੱਤੇ ਆਉਂਦੀ ਹੈ, ਬੀਜ ਬੀਜਿਆ ਹੋਇਆ, ਇਸ ਕਰਕੇ ਉਹਦਾ ਅਰਥ ਪੱਟਣ ਦਾ ਵੀ ਹੈ ਅਤੇ ਪ੍ਰਗਟ ਪੱਟ ਕੇ ਪ੍ਰਗਟ ਹੋ ਜਾਣਾ। ਰਿਦੇ ਦੀ ਜਾਂ ਜਿੰਨੀ ਜਾਂ ਇਹ ਰਿਦਾ ਭੂਮੀ ਸਮਝ ਲਓ, ਇੱਕ ਨਿਸ਼ਚਾਨ ਦਿੱਤੇ ਜਾਂਦੇ ਨੇ ਪਹਿਲੇ, ਅਤੇ ਉਹਦੇ ਨਾਲ ਪ੍ਰਗਟ ਹੋ ਗਿਆ। ਫਲਗੁਣ ਆਨੰਦ ਸਰੂਪ ਜੋ ਵਾਹਿਗੁਰੂ ਪਰਮੇਸ਼ਵਰ ਹੈ ਉਹ ਪ੍ਰਗਟ ਹੋਇਆ। ਉਹ ਕੌਣ ਹੈ? ਹਰ ਹਰ ਸਭ ਪਾਪਾਂ ਦਾ ਨਾਸ਼ ਕਰ ਦਿੰਦਾ ਹੈ, ਇੰਨੀ ਵੀ ਹੈ, ਕਰਮਾਂ ਦੇ ਅਨੁਸਾਰ ਵੀ ਫਲ ਦਿੰਦਾ ਹੈ, ਪਰ ਜੇ ਉਹਦੀ ਸ਼ਰਨ ਲੈ ਲਵੇ ਅਤੇ ਬੇਨਤੀਆਂ ਕਰੇ ਅਤੇ ਉਹਦਾ ਹੀ ਹੋ ਜਾਏ ਅਤੇ ਫਿਰ ਉਹ ਸਭ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਵੀ ਨਾਸ਼ ਕਰਕੇ ਅਤੇ ਉਹ ਐਸੀ ਭਗਤੀ ਕਰਦਿਆਂ ਹੋਇਆ ਉਹ ਭਗਤਾਂ ਦਾ ਦਾਸ ਬਣ ਜਾਂਦਾ ਹੈ। ਕਹਿੰਦੇ ਧੰਨਾ ਕਹਿੰਦਾ ਵੀ ਲਿਆ ਵੀ ਹੁਣ ਵੀ ਕਹਿੰਦਾ ਇੰਨੀ ਖਿੱਚ ਦਿੱਤੀ ਹੈ, ਕਹਿੰਦਾ ਚੱਲ ਹੁਣ ਫਿਰ ਅੰਨ ਪਾਣੀ ਛਕਦਾ ਹੈ ਅਤੇ ਅੰਨ ਪਾਣੀ ਛਕਦੇ ਧੰਨਿਆ ਵੀ ਕੰਮ ਵੀ ਕਰਨਾ ਚਾਹੀਦਾ। ਤੂੰ ਕੰਮ ਦੱਸ, ਕਹਿੰਦੇ ਸਾਰੇ ਕੰਮ ਕਰੀ ਜਾ, ਉਨੇ ਰੂਪ ਧਾਰ ਕੇ ਉਹ ਕਰੀ ਜਾਂਦਾ ਕੰਮ, ਕਿਤੇ ਪਾਣੀ ਲਾਈ ਜਾਂਦਾ, ਕਿਤੇ ਕੁਛ ਕਰੀ ਜਾਂਦਾ, ਕਿਤੇ ਪਸ਼ੂ ਚਾਰੀ ਜਾਂਦਾ, ਕਿਤੇ ਕੁਝ ਵੀ, ਕਿਉਂ ਵੀ ਫਿਰ ਉਹ ਵਾਹਿਗੁਰੂ ਪਰਮੇਸ਼ਵਰ ਦੀ ਫਲਗੁਣ ਆਨੰਦ ਪ੍ਰਗਟ, ਹਰ ਸੱਜਣ ਪ੍ਰਗਟਿਆ, ਫਿਰ ਉਹ ਸੱਜਣ ਹੁੰਦਾ, ਮਿੱਤਰ ਹੁੰਦਾ, ਦੋਸਤ ਹੁੰਦਾ ਹੈ। ਇੱਥੇ ਤਾਂ ਸਰੀਰ ਕਰਕੇ ਸੱਜਣ ਮਿੱਤਰ ਵਿਛੜ ਜਾਂਦੇ ਨੇ, ਅਤੇ ਉਹ ਹਮੇਸ਼ਾ ਹੀ ਸਰੀਰ ਵੀ ਹੋਵੇ, ਪੁਰਾਣਾ ਨਾਲ ਵੀ ਕੀ ਨਹੀਂ ਨਿਭਦੇ, ਦੁੱਖ ਨਹੀਂ ਹੁੰਦਾ, ਸਰੀਰ ਨੂੰ ਦੁੱਖ ਹੋ ਜਾਏ ਉੱਥੇ ਵੀ ਸਹਾਇਤਾ ਕਰਕੇ ਉਹਦਾ ਮੇਟ ਦੇਣਾ ਹੈ। ਇਹੋ ਜਿਹੇ ਠੀਕ ਦਵਾਈਆਂ ਦਵਾਈਆਂ ਵੀ ਬਣਾਈਆਂ ਹੋਈਆਂ ਨੇ। ਪਰ ਉਹ ਵਾਹਿਗੁਰੂ ਪਰਮੇਸ਼ਵਰ ਜਿਹੜਾ ਹੈ ਉਹ ਜਦੋਂ ਕਿਰਪਾ ਕਰਦੇ ਭਗਤੀ, ਫਿਰ ਸਭ ਉੱਥੇ ਕੋਈ ਦੁੱਖ ਤੱਕ ਨਹੀਂ ਰਹਿਣ ਦਿੰਦਾ, ਸਭ ਕੈਦਾਂ ਚੋਂ ਫਾਸੀਆਂ ਤੋਂ ਵੀ ਸਭ ਤੋਂ ਵੀ ਉਹ ਬਚਾ ਦਿੰਦਾ, ਰੋਗਨ ਤੇ ਅਰਸੋਗਨ ਤੇ। ਸੁਣਿਆ ਹੋਣਾ ਵੀ ਉੱਥੇ ਭੂਚਾਲ ਆਇਆ ਅਤੇ ਇੱਕ ਮਾਈ ਸੀ, ਉਹ ਤਾਂ ਚੜ੍ਹਾਈ ਕਰ ਗਈ, ਬੱਚਾ ਹਲੇ ਥੋੜ੍ਹੇ ਦਿਨਾਂ ਦਾ ਸੀ, ਉਹ ਵਾਹਿਗੁਰੂ ਪਰਮੇਸ਼ਵਰ ਨੇ ਬਹੁਤ ਚਿਰ ਪਿੱਛੋਂ ਹੇਠੋਂ ਨਿਕਲਿਆ ਚ ਉਸ ਤਰ੍ਹਾਂ ਹੀ ਉਹ ਦਿਖਾਈ ਵੀ ਜਾਂਦਾ। ਹਰ ਸੱਜਣ ਪ੍ਰਗਟੇ ਆਏ, ਜਿਹੜਾ ਸਭ ਥਾਂ ਹੀ ਸਭ ਤਰ੍ਹਾਂ ਨਾਲ ਹੋ ਕੇ ਉੱਥੇ ਦੇਰ ਨਾ ਹੋਵੇ ਅਤੇ ਉਹ ਸਹਾਇਤਾ ਕਰੇ। ਚਲੋ ਜੀ,
ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ।
ਐਸਾ ਵਾਹਿਗੁਰੂ ਪਰਮੇਸ਼ਵਰ ਜਿਹੜਾ ਹੈ ਮਿਲ ਪਵੇ, ਅਸੀਂ ਵੀ ਚਾਹੁੰਦੇ ਹਾਂ ਕੋਈ ਆਨ ਮਿਲਾਵੇ, ਮੇਰਾ ਪੀ ਤੂੰ ਪਿਆਰਾ ਹੋ, ਤਿਸ ਤੇ ਆਪ ਬਚਾਈਦਾ, ਦਰਸ਼ਨ ਹਰ ਦੇਖਣ ਕੇ ਚਾਹੀਦਾ, ਕਿਰਪਾ ਕਰੇ ਤਾਂ ਸਤਿਗੁਰੂ ਅੱਗੇ ਆਵਾਜ਼ ਹੁੰਦੀ ਵੀ ਸਤਿਗੁਰੂ ਮਿਲਣ ਵਾਲੇ, ਕਿਰਪਾ ਕਰੇ ਤਾਂ ਸਤਿਗੁਰੂ ਮਿਲੇ। ਉਹ ਕਹਿੰਦੇ ਹਰ ਹਰ ਨਾਮ ਧਿਆ, ਫਿਰ ਉਹ ਸਾਰਾ ਗੁਰੂ ਦੀ ਸ਼ਰਨ ਦੇ ਵਿੱਚ, ਜੇ ਸੁਖ ਦੇ ਤਾਂ ਤੁਝੇ ਹੈ ਰਾਜੀ, ਦੁੱਖ ਵੀ ਤੁਝੇ ਧਿਆ, ਜੇ ਭੁੱਖ ਦੇ ਤੇ ਤੀ ਰਾਜਾ। ਉਹ ਬਹੁਤ ਐਸਾ ਸੁਣਨਾ ਤਾਂ ਮੁਸ਼ਕਿਲ ਹੈ ਜੋ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹਾ, ਔਰ ਫਿਰ ਉਸ ਰਜ਼ਾ ਦੇ ਵਿੱਚ ਆਪ ਚੱਲ ਕੇ ਪੂਰਨੇ ਪਾਏ। ਚਲੋ ਜਿੰਨੇ ਵੀ ਚੱਲਿਆ ਜਾਂਦਾ ਜਾਂ ਵਾਹਿਗੁਰੂ ਅੱਗੇ ਅਰਦਾਸ ਕਰਕੇ ਉਹ ਜੋ ਕੁਛ ਮਰਜ਼ੀ ਕਰਾ ਸਕਦਾ। ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ,
ਸੰਤ ਸਹਾਈ ਰਾਮ ਕੇ,
ਇਹਦੇ ਵਿੱਚ ਕਹਿੰਦੇ ਕੋਈ ਪਹਿਲਾਂ ਤਾਂ ਹੁਣ ਪਰਮੇਸ਼ਰ ਦਾ ਕੀ ਪਤਾ ਕਿੱਥੇ ਜਾਂ ਕਿਵੇਂ ਉਹਨੂੰ, ਕਹਿੰਦੇ ਇਹਦੇ ਵਿੱਚ ਜਿਹੜੀ ਸਾਧ ਸੰਗਤ ਹੈ ਗੁਰੂ ਕੀ ਸ਼ਰਨ ਵਿੱਚ ਆਗਿਆ ਚੱਲਣ ਵਾਲੀ, ਪਹਿਲਾਂ ਉਹ ਮਿਲ ਜਾਂਦੇ ਆ ਵਾਹਿਗੁਰੂ ਦੀ ਕਿਰਪਾ ਨੇ। ਹਰ ਕਿਰਪਾ ਤੇ ਸੰਤ ਭੇਟਿਆ ਹੈ, ਉਸੇ ਦੀ ਕਿਰਪਾ ਹੀ। ਨਾਨਕ ਮਨ ਪ੍ਰਗਾਸ, ਪਹਿਲਾਂ ਉਹ ਸਾਧੂ ਮਹਾਤਮਾ ਗੁਰਸਿੱਖ ਮਿਲ ਜਾਣਗੇ ਜਿਨ੍ਹਾਂ ਦੀ ਰਹਿਣੀ ਬਹਿਣੀ ਠੀਕ ਹੈ, ਸਭ ਕੁਛ ਹੈ, ਕੁਛ ਨਹੀਂ ਬਣਦੇ। ਸੰਤ ਸਹਾਈ ਰਾਮ ਕੇ, ਉਹ ਇੰਨੀ ਸਹਾਇਤਾ ਕਰਦੇ, ਦੱਸ ਦਿੰਦੇ ਗੁਰੂ ਕੀ ਸ਼ਰਨ ਲਓ ਤੇ ਐਂ ਕੰਮ ਕਰ, ਆਪ ਕਰਦੇ ਨੇ ਉਹਨਾਂ ਦੀ ਆਗਿਆ ਵਿੱਚ ਚੱਲਦੇ ਨੇ ਉਹ ਕੰਮ, ਆਪ ਜੇ ਸੇਵਾ ਕਰਨੀ ਤਾਂ ਸੇਵਾ ਕਰਦੇ ਨੇ, ਜੇ ਨਾਮ ਜਪਣਾ ਤਾਂ ਆਪ ਜਪਦੇ ਨੇ, ਅਤੇ ਉਹਨੂੰ ਮਨ ਨੂੰ ਜਾਂ ਹੋਰ ਨੂੰ ਜਿਹਨਾਂ ਨੇ ਟਿਕੇ ਹੋਏ ਪਹੁੰਚੇ, ਸੰਤ ਸਹਾਇ ਇੰਨੀ ਸਹਾਇਕ ਨੇ।
ਕਰ ਕਿਰਪਾ ਦੀਆ ਮਿਲਾਏ,
ਉਹਨਾਂ ਦੀ ਕਿਰਪਾ ਦੇ ਨਾਲ ਉਹਨਾਂ ਨੇ ਅੱਗੇ ਗੁਰੂ ਦੇ ਨਾਲ ਮਿਲਾ ਤਾ, ਗੁਰੂ ਨੇ ਅੱਗੇ ਵਾਹਿਗੁਰੂ ਪਰਮੇਸ਼ਵਰ ਦੇ ਨਾਲ ਮਿਲਾ ਤਾ, ਅਤੇ ਵਾਹਿਗੁਰੂ ਪਰਮੇਸ਼ਵਰ ਦੀ ਕਿਰਪਾ ਹੋਈ ਤੇ ਸਭ ਕੁਛ ਹੀ ਹੋ ਰਿਹਾ। ਚਲੋ,
ਸੇਜ ਸਹਾਵੀ ਸਰਵ ਸੁਖ।
ਹੁਣ ਬਾਹਰਲੇ ਅਲੰਕਾਰ ਦੁਆਰਾ ਪਤੀਸ਼ਤੀ ਦੇ ਰੂਪਕ ਦੁਆਰਾ ਵੇ ਸੇਜ ਸੁਹਾਵੀ ਸਰਵ ਸੁਖ ਵੀ ਸੇਜਾ ਤੇ ਪਤੀਸ਼ਤੀ ਦਾ ਸੰਯੋਗ ਹੁੰਦਾ ਹੈ, ਫਿਰ ਅੱਗੇ ਸ਼ੁਭ ਸੰਤਾਨ ਪੈਦਾ ਹੁੰਦੀ ਹੈ। ਇਸ ਤਰ੍ਹਾਂ ਹੀ ਰਿਦਾ ਜਿਹੜਾ ਹੈ ਜਿੱਥੇ ਬੁੱਧੀ ਹੈ ਉਹਦੇ ਨਾਲ ਸ਼ਬਦ ਦਾ ਸੰਯੋਗ ਹੋਣਾ ਹੈ। ਸ਼ਬਦ ਨੇ ਜਿਹੜਾ ਹੈ ਉਹ ਵਾਹਿਗੁਰੂ ਨੂੰ ਮਿਲਾ ਦੇਣਾ, ਉਹਦੇ ਸੁਰ ਦੇ ਅੰਦਰ ਵਸ ਜਾਊਗਾ। ਪਰ ਜਿਹੜਾ ਰਸ ਆਉਣਾ ਕਈਆਂ ਨੂੰ ਨਾਮ ਦਾ ਰਸ ਜਾਂ ਆਨੰਦ ਜਾਂ ਸੁੱਖ ਹੈ, ਉਹ ਜੇ ਮਾੜੀ ਜੀ ਵੀ ਸੂਖਮ ਹੋਵੇ ਵੀ ਹੋ ਜਾਓ ਜਾਂਦਾ ਰਹੂਗਾ, ਫਿਰ ਅਰਦਾਸਾਂ ਕਰਨੀਆਂ ਪੈਣਗੀਆਂ ਉਹਦੇ 'ਤੇ, ਫਿਰ ਉਹ ਪ੍ਰਗਟ ਹੁੰਦਾ, ਕਿਉਂਕਿ ਰਸ ਰੂਪ ਆਨੰਦ ਸਰੂਪ ਆਪ ਹੀ ਹੈ।
ਹੁਣ ਦੁੱਖਾ ਨਹੀਂ ਜਾਏ,
ਹੁਣ ਕਹਿੰਦੇ ਉਹ ਸੰਸਾਰ ਕਰ ਕਿਰਪਾ ਦੀਆਂ ਮਿਲਾਏ,
ਸੇਜ ਸਹਾਵੀ ਸਰਵ ਸੁਖ।
ਹਿਰਦੇ ਦੇ ਵਿੱਚ ਸਾਰੇ ਤਰ੍ਹਾਂ ਦੇ ਸੁੱਖ ਜਿੱਥੇ ਵਾਹਿਗੁਰੂ ਪਰਮੇਸ਼ਰ ਆਪ ਸਾਖਿਆਤ ਹੋ ਗਿਆ, ਕੋਈ ਊਨ ਟਾਈ ਨਹੀਂ ਰਹੇ ਵੀ ਹੋਰ ਕਿਸੇ ਸੁੱਖ ਮਗਰ ਭੱਜੀਏ।
ਹੁਣ ਦੁੱਖਾ ਨਹੀਂ ਜਾਏ,
ਉੱਥੇ ਕੋਈ ਦੁੱਖਾਂ ਦੀ ਜਗ੍ਹਾ ਹੀ ਨਹੀਂ ਹੈ, ਟਿਕਾਣਾ ਹੀ ਨਹੀਂ ਰਿਹਾ, ਸਭ ਦੁੱਖ ਜਿਹੜੇ ਮਿਟ ਗਏ ਹੈ। ਚਲੋ,
ਇਚ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ।
ਇਸ ਨਾਲ ਵੱਡੇ ਭਾਗ ਵੀ ਨਿਸ਼ਕਾਮ ਕਰਨ ਵਾਲੇ ਜਿਹਨੂੰ ਕੇਵਲ ਇੱਛਾ ਹੀ ਹੈ, ਇਚ ਪੁੰਨੀ ਉਹਨਾਂ ਦੀ ਇੱਛਾ ਪੂਰੀ ਹੋ ਗਈ, ਇੱਛਾ ਪੂਰਕ ਸਰਬ ਸੁਖਦਾਤਾ ਉਹ ਆਪ ਹੈ। ਵੱਡ ਭਾਗਣੀ ਵਰ ਪਾਇਆ ਹਰ ਰਾਏ, ਇੱਧਰ ਤਾਂ ਬੀਬੀ ਨੌਜਵਾਨ ਅਵਸਥਾ ਹੁੰਦੀ ਹੈ, ਉਹਦੇ ਪਤੀ ਦੀ ਭਾਲ ਹੈ, ਉਸਦਾ ਵਰ ਪਾਇਆ, ਉਹ ਆਪ ਵਾਹਿਗੁਰੂ ਪਰਮੇਸ਼ਰ ਹੀ ਇਹ ਬੁੱਧੀ ਦਾ ਮਾਲਕ ਹੈ, ਉਹ ਹੀ ਉਹ ਵਿਨਾਸ਼ੀ ਹੈ, ਕਦੇ ਮਰਦਾ ਜਾਂਦਾ ਨੀ, ਉਹ ਪ੍ਰਾਪਤ ਕਰ ਲਿਆ।
ਮਿਲ ਸਹੀਆਂ ਮੰਗਲ ਗਾਵਹੀ,
ਹੁਣ ਉੱਥੇ ਫਿਰ ਵਿਆਹ ਹੁੰਦਾ, ਮੇਲ ਹੁੰਦਾ, ਸੰਯੋਗ ਦੇ ਸਮੇਂ ਬਾਅਦ ਦੇ ਵਿੱਚ ਵੀ ਮਿਲ ਕਰਕੇ ਸਹੀਆਂ ਜਿਹੜੀਆਂ ਸਖੀਆਂ ਨੇ ਉਹ ਉਸ ਤਰ੍ਹਾਂ ਦੀ ਅਵਸਥਾ ਵਾਲੀਆਂ, ਉਹ ਮਿਲ ਸਹੀਆਂ ਮੰਗਲ ਗਾਵਹੀ, ਉਹ ਵੀ ਉਹਨਾਂ ਦੇ ਨਾਲ ਮਿਲ ਕਰਕੇ ਖੁਸ਼ੀਆਂ ਦੇ ਗੀਤ ਗਾਉਂਦੇ ਆ ਵੀ ਮੇਲ ਹੋ ਗਿਆ, ਨਾਨਕ ਵਰ ਪਾਇਆ, ਨਾਸੀ ਨਾ ਕਦੇ ਮਰੇ ਨਾ ਜਾਇਆ, ਮਿਲ ਸਹੀਆਂ ਮੰਗਲ। ਇਸ ਤਰ੍ਹਾਂ ਇੰਦਰੀਆਂ ਜਿਹੜੀਆਂ ਨੇ ਇਹ ਵੀ ਵਾਹਿਗੁਰੂ ਪਰਮੇਸ਼ਰ ਦੇ ਖੁਸ਼ੀ ਦੇ ਗੀਤ ਗਾਉਂਦੀਆਂ, ਸਿਰਫ ਸ਼ਲਾਘਾ ਵਿੱਚ ਜੁੜੀਆਂ ਰਹਿੰਦੀਆਂ।
ਗੀਤ ਗੋਬਿੰਦ ਆਲਾਏ,
ਉੱਥੇ ਤਾਂ ਹੋਰ ਤਰ੍ਹਾਂ ਦੇ ਗੀਤ ਗਾਉਂਦੇ ਆ, ਅਜਿਹੇ ਜੀ ਕਿਸੇ ਨੂੰ ਕੁਸੰਗ ਜਾਂ ਹੋਰ ਚੀਜ਼ ਹੈ, ਜਿਵੇਂ ਕੋਈ ਗਾਉਣ ਵਜਾੜੇ ਵਾਲੀ ਲਾਤੀ, ਗਾਉਣ ਵਾਲੀ ਲਿਆਓ, ਉਹਨਾਂ ਨੇ ਤਾਂ ਉੱਧਰ ਹੀ ਲਾਉਣਾ ਹੈ। ਜੇ ਕਿਸੇ ਦੀ ਰੁਚੀ ਹੈ ਨਾਲੇ ਤਾਂ ਪੈਸਾ ਖਰਚ ਕਰੋ, ਨਾਲੇ ਆਪਣੀ ਤਬਾਹੀ ਕਰੋ। ਕਿ ਤੁਸੀਂ ਜਦੋਂ ਕੋਈ ਵਿਪਤਾ ਪੈਂਦੀ ਉਦੋਂ ਤਾਂ ਕਹਿੰਦੇ ਵਾਹਿਗੁਰੂ ਪਰਮੇਸ਼ਰ ਹੁਣ ਰੱਖ, ਤੇ ਵਾਹਿਗੁਰੂ ਪਰਮੇਸ਼ਰ ਕਹਿੰਦਾ ਵੀ ਉਧਰਲੇ ਪਾਸੇ ਤੁਸੀਂ ਨਾ ਜਾਇਆ ਕਰੋ, ਤੁਹਾਡਾ ਨੁਕਸਾਨ ਹੋਊਗਾ, ਮਰੋਗੇ ਜੰਮੋਗੇ, ਇਹ ਵਿਕਾਰ ਜਿਹੜੇ ਠੀਕ ਹੈ, ਘਰ ਵਾਲੀ ਮਿਲ ਗਈ, ਵਿਆਹ ਦਿੱਤੀ ਕੁੜੀ ਕੁੜੀ ਵਾਲਿਆਂ ਨੇ, ਉਹ ਵੀ ਹੋ ਗਈ, ਇੰਨਾ ਹੀ ਗੱਲ ਹੈ, ਤੇ ਉਹਨੂੰ ਹੋਰ ਅੱਗ ਬਾਲ ਬਾਲ ਕੇ ਤੇਜ਼ ਕਰੋ, ਕਿਤੇ ਖੱਪ ਟੁੱਟਿਆ ਗਏ ਕਾਰ, ਤੇ ਫਿਰ ਵਾਹਿਗੁਰੂ ਚੰਗਾ ਸਮਝੂਗਾ। ਚਲੋ, ਅੱਜ ਕੱਲ੍ਹ ਜੇ ਕੱਢਾ ਕੋਈ ਗੁਰਮੁਖ ਹੈ ਘਰ ਵਿੱਚ ਅਮਰਜੋਤ ਦੀ ਨਹੀਂ ਆਵਾਜ਼ ਆਉਂਦੀ ਅੱਗੇ ਮੁੰਡੇ, ਫਿਰ ਉਹ ਕਹਿੰਦੇ ਨੇ ਅਸੀਂ ਤਾਂ ਲਿਆਉਣੀ ਆ, ਕਰਨੀ ਆ, ਪੈਸਾ ਹੈ, ਹੋਰ ਹੈ। ਪਰ ਮੁੰਡਿਆਂ ਨੂੰ ਪੁੱਛੋ ਵੀ ਜਦੋਂ ਤੈਨੂੰ ਕੋਈ ਵਿਪਤਾ ਪੈਂਦੀ ਤੇ ਸਾਨੂੰ ਮਾਂ ਪਿਓ ਨੂੰ ਵੀ ਤਾਂ ਅਰਦਾਸ ਕਰਨੀ ਪੈਂਦੀ ਵੀ ਮਹਾਰਾਜ ਸਾਜਾ ਸਾਡੇ ਪੱਚੀ ਮੁੰਡੇ ਨੂੰ ਇਸ ਵਿਪਤਾ ਤੋਂ ਬਚਾਓ, ਉਹ ਵੀ ਸੋਚ ਲਾ। ਪਰ ਉਹ ਪ੍ਰਬਲ ਹੈ ਚੀਜ਼ਾਂ, ਜਿਹੜੇ ਕੁਸੰਗੀ ਪੁਰਸ਼ ਹੈ ਉਹ ਨਾ ਤੇ ਪ੍ਰਬਲ ਹੋ ਜਾਂਦੇ ਨੇ, ਉਹਦੀ ਫਿਰ ਵਾਹ ਪੇਸ਼ ਨਹੀਂ ਜਾਂਦੀ, ਤੇ ਉਹ ਇਸ ਤਰ੍ਹਾਂ ਦੇ ਕੰਮ ਕਰਦੇ ਨੇ, ਤੇ ਉਹਨਾਂ ਦਾ ਫਲ ਭਾਈ ਉਹ ਹਜੇ ਮਿਲਣਾ। ਉੱਥੇ ਤੇ ਕਿੱਥੇ ਗੀਤ ਗੋਬਿੰਦ ਪਰਮੇਸ਼ਰ ਦੇ, ਤੇ ਕਿੱਥੇ ਉਹ ਦੂਸਰੇ ਗਾਉਣੇ ਵਜਾਉਣੇ। ਪੜੀਏ ਜੀ,
ਗੀਤ ਗੋਬਿੰਦ ਆਲਾਏ।
ਚਲੋ,
ਹਰ ਜਿਹਾ ਅਵਰ ਨਾ ਦਿਸਈ,
ਵਾਹਿਗੁਰੂ ਪਰਮੇਸ਼ਰ ਵਰਗਾ ਆਨੰਦ ਸਰੂਪ ਤੇ ਜਿਹੜੇ ਉਹਦੇ ਚ ਗੁਣ ਨੇ, ਹੋਰ ਕੋਈ ਦੁਨੀਆਂ ਤੇ ਲੋਕ ਪ੍ਰਲੋਕ ਦੇ ਵਿੱਚ ਨਾ ਦੇਵੀ ਨਾ ਦੇਵਤਾ ਕੋਈ ਨੀ ਦਿਸਦਾ, ਨਾ ਅਵਤਾਰ। ਫਿਰ
ਕੋਈ ਦੂਜਾ ਲਵੈ ਨਾ ਲਾਏ,
ਉਹਦੇ ਬਰਾਬਰ ਤਾਂ ਹੋਵੇ, ਜੇ ਉਹਦੇ ਕੋਈ ਬਰਾਬਰ ਦਾ ਹੋਵੇ ਜਾਂ ਉਹੋ ਜਿਹੇ ਗੁਣ ਹੋਣ ਸਾਰੇ, ਤੇ ਗੁਣ ਵੀ ਜਿਹੜੇ ਬਖਸ਼ੇ ਆ ਭਗਤਾਂ ਨੂੰ ਵਾਹਿਗੁਰੂ ਨੇ ਬਖਸ਼ੇ, ਸਗੁਣ ਤੇਰੇ ਮੈਂ ਨਾ ਹੀ ਕੋਈ ਗੁਣਗੁਣ ਕੀਤੇ ਭਗਤ ਨਾ ਹੋਏ, ਉਸੇ ਦੇ ਬਣਾਏ। ਦੂਜਾ
ਕੋਈ ਦੂਜਾ ਲਵੈ ਨਾ ਲਾਏ,
ਉਸੇ ਬਰਾਬਰ ਹੋਰ ਕੋਈ ਲੱਗ ਹੀ ਨਹੀਂ ਸਕਦਾ ਹੈ।
ਹਾਲਤ ਪਾਲਤ ਸਵਾਰਿਓ ਨੇ।
ਉਹ ਵਾਹਿਗੁਰੂ ਪਰਮੇਸ਼ਰ ਨੇ ਆਹੀ ਲੋਕ ਨੇ ਵੀ ਇੱਥੇ ਸੁੱਖ ਸਤਿਕਾਰ ਤੇ ਹੋਰ ਵਿਚਾਰ ਤੇ ਦੁੱਖਾਂ ਤੋਂ ਰਹਿਤ ਹੋਈਏ। ਹਾਲਤ ਇਹ ਲੋਕ ਵੀ, ਇਹ ਭਾਸ਼ਾ ਹੀ ਹੈ, ਪਲਤ ਪਰਲੋਕ ਵੀ, ਦੋਨੋਂ ਹੀ ਵਾਹਿਗੁਰੂ ਪਰਮੇਸ਼ਰ ਨੇ ਸਵਾਰ ਦਿੱਤੇ। ਉੱਥੇ ਕੋਈ ਕਿਸੇ ਦਾ ਕੁਛ ਵਿਗਾੜ ਨਹੀਂ ਸਕਦਾ।
ਨੇਚਰ ਦਿੱਤੀਆਂ ਨਾ ਜਾਏ,
ਅੱਗੇ ਵੀ ਫਿਰ ਮਰਾਂ ਜਮਾਂ 84 ਦੇ ਜੁੜੇ। ਨੇਚਰ ਅਚਲ ਅਚਲ ਆਪਣਾ ਸਰੂਪ ਹੈ, ਅਚਲ ਮੂਰਤ ਅਨੁਭਵ ਪ੍ਰਕਾਸ਼, ਇਹ ਦਸਵੇਂ ਪਾਤਸ਼ਾਹ ਦੇ ਬਚਨ ਨੇ। ਮਿੱਤੋਜ ਕਿਹਜੈ, ਵੀ ਉੱਥੇ ਉਹਨੂੰ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਦੇ ਦਿੱਤੀ, ਉਪਾਸ਼ਨਾ ਵਾਲਿਆਂ ਨੂੰ, ਭਗਤੀ ਵਾਲਿਆਂ ਨੂੰ, ਜਿਹਨਾਂ ਨੂੰ ਦੂਸਰਿਆਂ ਨੂੰ, ਉਹਨਾਂ ਨੂੰ ਸਵੈ ਸਰੂਪ ਰੂਪ ਹੀ ਜਗ੍ਹਾ ਦਿੱਤੀ।
ਸੰਸਾਰ ਸਾਗਰ ਤੇ ਰੱਖਿਆ ਨਾ,
ਇਹ ਸੰਸਾਰ ਨੂੰ ਜਿਵੇਂ ਸਮੁੰਦਰ ਆਇਆ, ਉਹਨਾਂ ਨੂੰ ਕੋਈ ਤਰਨਾ ਨਹੀਂ। ਹੋਰ ਦੇਖ ਲਓ, ਆ ਹੁਣੇ ਸਮੁੰਦਰ ਉਛੜਿਆ ਜਾਂ ਉਹਦੇ ਵਿੱਚ ਐਸਾ ਉਪਦਰਵ ਹੋਇਆ, ਕਿੰਨੇ ਸਮਾਪਤੀ ਕਰ ਦਿੱਤੇ। ਐਸੇ ਸੰਸਾਰ ਸਮੁੰਦਰ ਤੋਂ ਵਾਹਿਗੁਰੂ ਪਰਮੇਸ਼ਰ ਨੇ ਰੱਖ ਲਿਆ ਜਨਮ ਮਰਨ ਤੋਂ।
ਬਹੁੜ ਨਾ ਜਨਮੈ ਤਾਂ
ਜੂਨਾਂ ਜਿਹੜੀਆਂ 84 ਲੱਖ ਜੂਨਾਂ, ਉਹਨਾਂ ਦੇ ਵਿੱਚ ਭੱਜ ਦੌੜ ਨਹੀਂ ਹੁੰਦੀ, ਨਹੀਂ ਤਾਂ ਧਾਰਨੀਆਂ ਕਰਨੀਆਂ ਪੈਂਦੀਆਂ ਅਸੀਂ ਸਰੀਰ।
ਜੀਵਾ ਏਕ ਅਨੇਕ ਗੁਣ,
ਇਸ ਕਰਕੇ ਸਾਡੀ ਤਾਂ ਜੀਵ ਇੱਕ ਹੈ, ਵਾਹਿਗੁਰੂ ਪਰਮੇਸ਼ਰ ਤੇਰੇ ਅਨੰਤ ਹੀ ਅਨੇਕਾਂ ਹੀ ਗੁਣ ਹਨ।
ਤਰੇ ਨਾਨਕ ਚਰਨੇ ਪਾਏ,
ਜਿਹੜੇ ਤੇਰੀ ਚਰਨ ਸ਼ਰਨ ਦੇ ਵਿੱਚ ਪੈ ਗਏ। ਚਰਨ ਸ਼ਰਨ ਦੇ ਵਿੱਚ ਕੀ ਪੈਣਾ, ਆਪਣੀ ਹਉਮੈ ਨੂੰ ਛੱਡ ਕੇ ਆਖੇ ਲੱਗਣਾ, ਉੱਥੇ ਖੁਸ਼ ਹੋ ਜਾਂਦਾ। ਆਪਣੀ ਮਰਜ਼ੀ ਨੂੰ ਛੱਡ ਕੇ ਵੀ ਮਾਂ ਪਿਓ ਦੀ ਲੱਗੇ ਉਹ ਖੁਸ਼ ਹੋ ਜਾਂਦੇ ਆ, ਵੀ ਨੌਕਰ ਰੱਖਿਆ ਉਹ ਖੁਸ਼ ਹੋ ਜਾਂਦਾ। ਹੁਕਮ ਰਜਾਈ ਚੜ੍ਹਣਾ ਤੇ ਵਾਹਿਗੁਰੂ ਚਾਹੁੰਦੇ ਗੁਣ ਨੇ ਤੇ ਉਹ ਦਿੰਦਾ ਹੀ ਦਿੰਦਾ ਹੈ, ਲੈਂਦਾ ਤਾਂ ਨਹੀਂ ਹੈ, ਉਹਨੂੰ ਕੌਣ ਦੇ ਸਕੂਗਾ। ਤਰੇ ਨਾਨਕ ਚਰਨੀ ਪਾਏ, ਉਹ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਜਿਨ੍ਹਾਂ ਨੇ ਆਪਣੇ ਆਪ ਨੂੰ ਪਾਇਆ, ਪਾ ਕੇ ਉਹ ਇਸ ਸੰਸਾਰ ਸਮੁੰਦਰ ਤੋਂ ਤਰ ਗਏ। ਸਰੀਰ
ਫਲਗੁਣ ਨਿੱਤ ਸਲਾਹੀ,
ਇਸ ਕਰਕੇ ਫੱਗਣ ਦਾ ਮਹੀਨਾ ਬੜੀ ਸੋਹਣੀ ਰੁੱਤ ਹੈ। ਜਿੰਨਾ ਸਮਾਂ ਲੰਘਿਆ ਲੰਘਿਆ, ਚਲੋ ਹੁਣ ਤਾਂ ਸਮਝ ਆ ਗਈ, ਜਾਂ ਘਰ ਤੋਂ ਤੁਰਨਾ ਆ, ਇੱਥੇ ਆਉਣਾ ਤੇ ਉਹ ਕੋਈ ਗੱਲ ਇੱਥੇ ਆ ਕੇ ਵੀ ਕਿਸੇ ਨਾ ਕਰੀਏ, ਮੱਥਾ ਟੇਕੋ ਜਾਂ ਵਿਚਾਰ ਸੁਣੋ ਤੇ ਚਲੇ ਜਾਓ, ਉਹਨਾਂ ਤੋਂ ਸਫਲਾ ਹੋਊ। ਕੰਮ ਕਰਦੇ ਆ ਉੱਥੇ ਧਿਆਨ ਰੱਖੋ, ਵਾਹਿਗੁਰੂ ਪਰਮੇਸ਼ਵਰ ਤੁਹਾਡੇ ਕੰਮ ਸਤਿਗੁਰ ਤੁਮਰੇ ਕਾਜ ਸਵਾਰੇ ਛੇਤੀ ਸਵਾਰੂ। ਜਦੋਂ ਉਹ ਕਰਾਉਂਦੀ ਫੇਰ ਵੀ ਤਾਂ ਉੱਠ ਲੈਂਦੇ ਹਾਂ ਵੀ ਮਹਾਰਾਜ ਪਾਠ ਕਰਾਈਏ ਜਾਂ ਬੇਨਤੀ ਹੈ।
ਫਲਗੁਣ ਨਿੱਤ ਸਲਾਹੀ ਹੈ,
ਇਸ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੀ ਹਮੇਸ਼ਾ ਸਿਰਫ ਸਲਾਘਾ ਕਰੀਏ।
ਜਿਸ ਨੂੰ ਤਿਲ ਨਾ ਤੁਮਾਏ,
ਉਹਨੂੰ ਤਾਂ ਨੀ ਲੋੜ ਹੈ, ਗੁਰੂ ਨਾਨਕ ਸਾਹਿਬ ਨੂੰ ਲੋੜ ਸੀ ਕਿਸੇ ਤੋਂ ਲੈਣ ਦੀ ਕੁਛ? ਸ਼ਰਧਾ ਭਾਵਨਾ ਜਾਂ ਹੋਰ ਜੀ ਹਜੇ ਭਾਵਨੀ ਭਗਤ ਪਾਏ ਕੌਡੀ ਅਗਰ ਭਾਵ ਰੱਖੇ, ਤਾਂ ਹੀ ਗੁਰੂ ਸਰਬ ਨੇ ਦਾਨ ਦਾਨ ਦੇ ਤੇ। ਇਹ ਤਾਂ ਨੀ ਵੀ ਬਹੁਤੀ ਮਾਇਆ ਜਾਂ ਹੋਰ ਚੀਜ਼ ਹੈ। ਜਿਸ ਤਰ੍ਹਾਂ ਛੇਵੇਂ ਪਾਤਸ਼ਾਹ ਜਹਾਂਗੀਰ ਦੇ ਵੇਲੇ ਉਹ ਸਾਖੀ ਆਉਂਦੀ ਹੈ ਤੇ ਇੱਕ ਸਿੱਖ ਸੀ, ਕੋਈ ਗੁਰਮੁਖ ਘਾਹ ਖੋਦ ਕੇ ਘਾਹ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ। ਉਸ ਵੇਲੇ ਬਹੁਤ ਆਪਣੇ ਪੈਸੇ ਦਾ ਮੁੱਲ ਬਹੁਤਾ ਸੀ, ਚੀਜ਼ ਬਹੁਤੀ ਆ ਜਾਂਦੀ ਸੀ। ਅੱਜ ਕੱਲ੍ਹ ਤਾਂ ਬਹੁਤੇ ਪੈਸਿਆਂ ਦੀ ਥੋੜ੍ਹੀ ਚੀਜ਼ ਆਉਂਦੀ। ਹੁਣ ਸਤਿਗੁਰੂ ਸਾਹਿਬ ਜੀ ਦੀ ਮਹਿਮਾ ਸੁਣੀ ਵੀ ਇਸ ਤਰ੍ਹਾਂ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਭ ਕੁਛ ਆਪਣਾ ਜਨਮ ਮਰਨ ਵੇਟ ਦਿੰਦੇ, ਪਾਤਸ਼ਾਹੀ ਦੇ ਦਿੰਦੇ ਆ ਇੱਕ ਲੋਕ ਦੀ, ਤੇ ਜਹਾਂਗੀਰ ਨੀਤੀ ਦੇ ਨਾਲ ਰੱਖਦਾ ਸੀ ਛੇਵੇਂ ਪਾਤਸ਼ਾਹ ਨੂੰ ਵੀ ਇਹ ਐਸਾ ਨਾ ਹੋਵੇ ਜਿਵੇਂ ਕਿ ਇਹਨਾਂ ਨੇ ਵੀ ਮਨ 'ਚ ਅਸੀਂ ਗੁਰੂ ਮਹਾਰਾਜ ਨੇ ਵੀ ਅਸੀਂ ਬਦਲਾ ਲੈਣਾ ਹੀ ਜਿਹੜਾ ਚੰਦੂ ਦਾ। ਇਸ ਕਰਕੇ ਇਹ ਬਾਹਰ ਮਹਾਰਾਜ ਉਹ ਵੀ ਗਿਆ ਬਾਹਰ ਜੰਗਲ ਦੇ ਵਿੱਚ, ਸ਼ਿਵ ਮਹਾਰਾਜ ਉੱਥੇ ਇੱਕ ਪਾਸੇ ਮਹਾਰਾਜ ਦਾ ਅਸਥਾਨ ਸੀ, ਉੱਥੇ ਤੰਬੂ ਤੰਬੂ ਲੱਗੇ ਸੀ, ਇੱਕ ਪਾਸੇ ਜਹਾਂਗੀਰ ਪਾਸੇ। ਉਹਨੂੰ ਸਿੱਖ ਨੇ ਦਰਸ਼ਨ ਨਹੀਂ ਸੀ ਕਿਤੇ ਮਹਾਰਾਜ ਦੇ, ਫਿਰ ਕਿਤੇ ਨਾ ਐਡੀ ਉਹਨੂੰ ਸੀ, ਤੇ ਉਹ ਕਹਿੰਦੇ ਵੀ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ। ਉਹ ਜਿਹੜੇ ਇਹਨਾਂ ਦੇ ਨੌਕਰ ਚਾਕਰ ਹੁੰਦੇ ਪਾਤਸ਼ਾਹ ਦੇ, ਉਹ ਕਹਿੰਦੇ ਇਹੀ ਹੈ, ਉਹਨਾਂ ਨੂੰ ਤਾਂ ਉਹੀ ਹੈ। ਉਹ ਕਹਿੰਦੇ ਜਾ ਅੱਗੇ, ਤੇ ਉਹਨ ਜਾ ਕੇ ਆਪਣੇ ਉਹ ਘਾਹ ਘੂ ਖੋਤਿਆ ਜਾਂ ਹੋਰ ਜਿਹੜੀ ਚੀਜ਼ ਸੀ ਤੇ ਕੁਛ ਸਕਾ ਤੇ ਉਹ ਰੱਖ ਦਿੱਤੇ। ਉਹ ਤਾਂ ਪਹਿਲਾਂ ਤਾਂ ਜਾਣ ਨਹੀਂ ਦਿੰਦੇ, ਉਹ ਜਹਾਂਗੀਰ ਨੇ ਕਿਤੇ ਸੁਣਿਆ ਹੁੰਦੇ। ਇਹਦੇ ਮਨ 'ਚ ਵੀ ਇਹਨੂੰ ਸੱਚੇ ਪਾਤਸ਼ਾਹ ਕਿਉਂ ਕਹਿੰਦੇ, ਮੈਨੂੰ ਕਿਉਂ ਨਹੀਂ ਕਹਿੰਦੇ? ਉਹ ਵੀ ਮਹਾਰਾਜ ਨੇ ਭਰਮੇ ਦਾ ਦੂਰ ਕਰਨਾ ਸੀ, ਤੇ ਹੁਣ ਟਕਾ ਰੱਖ ਕੇ ਕਹਿੰਦੇ ਜੀ ਸੱਚੇ ਪਾਤਸ਼ਾਹ ਕੀ ਚਾਹੁੰਦਾ ਬਈ, ਅਖੇ ਜੀ ਮੈਂ ਮੇਰਾ ਜਨਮ ਮਰਨ ਮੇਟ ਜੇ ਤੇ ਹਮੇਸ਼ਾ ਲਈ ਵਾਹਿਗੁਰੂ ਦੇ ਚਰਨਾਂ 'ਚ ਖੁਦਾ ਦੇ। ਕਹਿੰਦਾ ਵੀ ਇਹ ਮੈਂ ਤਾਂ ਨਹੀਂ ਕਰ ਸਕਦਾ, ਤੇਰੀ ਮਰਜ਼ੀ ਹੈ ਜਾਂ ਹੋਰ ਚੀਜ਼। ਉਹਨੇ ਉਹੀ ਟਕਾ ਚੁੱਕ ਲਿਆ ਅਤੇ ਘਾਹ ਵੀ ਚੁੱਕ ਲਿਆ, ਕਿਉਂ ਗਿਆ ਬਈ ਚਲੇ ਗਿਆ। ਅਤੇ ਉਹ ਫਿਰ ਉਹਨੇ ਇੱਕ ਮਗਰ ਭੇਜਿਆ ਆਦਮੀ ਵੀ ਉੱਥੇ ਉੱਧਰ ਆਇਆ, ਉਹ ਤਾਂ ਉੱਧਰ ਹੋਣਗੇ, ਉੱਧਰ ਗਿਆ ਵੀ ਦੇਖੀਏ ਵੀ ਮਹਾਰਾਜ ਛੇਵੇਂ ਪਾਤਸ਼ਾਹ ਕੀ ਕਹਿੰਦੇ ਇਹਨੂੰ। ਉਹ ਗਿਆ ਜਾ ਕੇ ਬਹੁਤ ਸ਼ਰਧਾ ਪ੍ਰੇਮ ਦੇ ਨਾਲ ਨਮਸਕਾਰ ਕੀਤੀ, ਰੱਖ ਕੇ ਕਹਿੰਦੇ ਆ ਬਈ ਮੈਂ ਸੱਚੇ ਪਾਤਸ਼ਾਹ ਵੀ ਕੀ ਚਾਹੁੰਦਾ, ਕੀ ਕੰਮ ਕਰਦਾ, ਇਹੋ ਜੀ ਮੇਰੇ ਕੋਲ ਤਾਂ ਹੋਰ ਕੋਈ ਇਹੀ ਮਾਇਆ ਨਹੀਂ ਬਹੁਤੀ, ਜੇ ਹੋਰ ਮੈਂ ਭੇਟਾ ਨਹੀਂ ਕਰ ਸਕਦਾ, ਇਹੀ ਹੈ ਜੀ ਗੁਜ਼ਾਰਾ ਕਰਨਾ, ਮੇਰਾ ਜਨਮ ਮਰਨ ਮਿਲ ਗਿਆ। ਮਹਾਰਾਜ ਨੇ ਕਿਹਾ ਵੀ ਚੰਗਾ, ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਸਿੱਖਿਆ ਹੈ ਉਸਨੂੰ ਧਾਰਨ ਕਰ, ਭਈ ਆਪ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਰੀਆਂ ਸਿੱਖਿਆ ਉਪਦੇਸ਼ ਲਿਖੀਆਂ ਹਨ ਉਹਨਾਂ ਨੂੰ ਮੰਨ, ਅਤੇ ਆਪ ਹੀ ਗੁਰੂ ਨਾਨਕ ਸਾਹਿਬ ਵੀ ਤੇਰੇ ਜਨਮ ਮਰਨ ਮਿਟਣ ਵਾਲੇ ਵਾਹਿਗੁਰੂ ਪਰਮੇਸ਼ਰ, ਅਤੇ ਉਹ ਚਲੇ ਗਿਆ। ਅਤੇ ਫਿਰ ਉਹ ਜਿਹੜੇ ਆਦਮੀ ਭੇਜੇ ਸੀ ਵੀ ਕੀ ਕਹਿੰਦੇ ਨੇ ਮਹਾਰਾਜ, ਫਿਰ ਉਹਨੂੰ ਤਸੱਲੀ ਹੋ ਗਈ ਜਹਾਂਗੀਰ ਕੋਲ, ਕਹਿੰਦੇ ਹਾਂ ਠੀਕ ਹੈ ਉਹ ਸੱਚੇ ਪਾਤਸ਼ਾਹ ਹੈ, ਮੈਂ ਤਾਂ ਉਹੀ ਪਾਤਸ਼ਾਹ ਜਾਂ ਝੂਠੇ ਪਾਤਸ਼ਾਹ ਕਹਿ ਰਹੇ ਹੋ, ਝੂਠਾ ਤਾਂ ਹੁਣ ਆਪਣੇ ਆਪ ਨੂੰ ਕਹਿਣ ਮੰਨਦਾ ਹੋ, ਇੱਥੇ ਤਾਂ ਰਾਜ ਰਾਜ ਹੈਗਾ ਹੀ ਹੈ। ਪੜ੍ਹਦੇ ਜੀ,
ਫਲਗੁਣ ਨਿਤ ਸਲਾ ਹੀ ਹੈ ਜਿਸ ਨੂੰ ਤਿਲ ਨਾ ਤੁਮਾਏ।
ਵਾਹਿਗੁਰੂ ਪਰਮੇਸ਼ਰ ਨੂੰ ਇੱਕ ਤਿਲ ਮਾਤਰ ਵੀ ਸਾਡੇ ਪਾਸੋਂ ਕੋਈ ਪਦਾਰਥ ਵਸਤੂ ਲੈਣ ਦੀ ਲੋੜ ਨਹੀਂ ਹੈ, ਉਹ ਦਿੰਦਾ ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਹੀ ਖਾਏ। ਚਲੋ,
ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ।
ਸਤਿਗੁਰੂ ਸਾਹਿਬ ਜੀ ਬਾਰਾਂ ਮਾਹਾਂ ਦੁਆਰਾ ਉਪਦੇਸ਼ ਦੇਣੇ ਸੀ ਗੁਰਸਿੱਖਾਂ ਦੇ ਤਾਈ, ਤੇ ਅਖੀਰ ਤੇ ਇਹਨੂੰ ਕਹਿੰਦੇ ਹੈ ਆਪਣੇ ਉਪ ਸੰਹਾਰ ਉਪ ਕਰਮ ਉਪ ਸੰਹਾਰ ਜੁਗਤੀ ਦੁਆਰਾ ਪੂਰਵਤਾ ਇਹ ਸਾਰੀਆਂ ਸਰਵਣ ਕਰਾਉਣ ਦੀਆਂ ਜੁਗਤੀਆਂ ਹੁੰਦੀਆਂ ਨੇ, ਤੇ ਉਹ ਵਿਦਵਾਨਾਂ ਨੇ ਉਹੋ ਜਿਹੇ ਸ਼ਬਦ ਘੜੇ ਨੇ ਉਹਨਾਂ ਦੀ ਵਿਆਖਿਆ ਵੀ ਕਰ ਦਿੰਦੇ ਆ ਵਿਦਵਾਨਾਂ ਵਾਸਤੇ। ਜਿਨ ਜਿਨ ਨਾਮ ਚ ਆਇਆ ਤੇ ਪਹਿਲਾਂ ਇਹ ਹੁੰਦਾ ਮੰਗਲ, ਕਿਰਤ ਕਰਮ ਕੇ ਵਿਛੜੇ ਉਹ ਮੰਗਲ ਦੇ ਪ੍ਰਕਾਰ ਹੁੰਦੇ, ਅਗਲੇ ਮਹੀਨੇ ਚ ਉਹ ਵਿਚਾਰ ਹੋ ਜੂਗੀ। ਇਹ ਹੁੰਦਾ ਸਤੋਤਰ ਪਿੱਛੋਂ, ਜਿਵੇਂ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਇਹ ਆਮ ਪਹਿਲਾਂ ਤਾਂ ਕਥਾ ਦੇ ਵਿੱਚ ਕਰਦੇ ਹੁੰਦੇ ਸੀ, ਅੱਜ ਕੱਲ ਉਹ ਹਟ ਹੀ ਗਏ ਨੇ, ਥੋੜੇ ਤਾਂ ਛੇਤੀ ਹੁੰਦੀ ਅਰਦਾਸ ਕਰਦੇ, ਉਹਨਾਂ ਨੂੰ ਵੀ ਛੇਤੀ ਹੁੰਦੀ, ਐਵੇਂ ਲੱਗਿਆ ਭਾਈ ਜੀ ਛੇਤੀ ਕਰੋ। ਉਹਨੂੰ ਕਹਿੰਦੇ ਸਤੋਤਰ, ਉੱਚੋ ਪਿਛਲੋ ਵੀ ਉਸ ਤੇ ਜਾਂ ਕੋਈ ਭੁੱਲ ਚੁੱਕ ਜਾਂ ਹੋਰ ਸੀ। ਜਿਨ ਜਿਨ ਨਾਮ ਤੇ ਆਇਆ, ਵਾਹਿਗੁਰੂ ਦੇ ਨਾਮ ਦੀ ਵਡਿਆਈ ਹੈ, ਜਿਨ੍ਹਾਂ ਜਿਨ੍ਹਾਂ ਨੇ ਇੱਕ ਇੱਕ ਮਨ ਚਿੱਤ ਹੋ ਕੇ, ਇਹ ਮਨ ਹਰਜੀ ਚਾਹੇ ਤੂੰ ਇੱਕ ਮਨ ਇੱਕ ਚਿੱਤ ਪਾਏ, ਕਿਸੇ ਦੀ ਚਿਤਵਨੀ ਨਾ ਹੋਵੇ, ਹੋਰ ਪੁਰਨਾ ਨਾ ਹੋਵੇ। ਕਹਿੰਦੇ ਹੁੰਦਾ ਇਹ ਤਾਂ ਬੜਾ ਮੁਸ਼ਕਿਲ ਹੈ, ਹੌਲੀ 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 ਸਨੇ ਸਨੇ ਗੁਰੂ ਕੇ ਅਰਦਾਸ ਚਰਨਾ ਬੇਨਤੀਆਂ ਕਰਦੇ ਨਾਲ ਫਿਰ ਮਹਾਰਾਜ ਦੀ ਬਖਸ਼ਿਸ਼ ਹੋ ਜਾਂਦੀ ਹੈ। ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਸਾਨੂੰ ਕੰਮਾਂ ਦੀ ਲੋੜ ਹੈ, ਉਹਨਾਂ ਦੇ ਕੰਮ ਵੀ ਸਾਰੇ ਸਰਗ। ਜਿਵੇਂ ਧਰੂ ਸੀ ਉਹ ਆਪਣੇ ਉਹਨੂੰ ਗੁੱਸਾ ਆਇਆ ਵੀ ਮੈਨੂੰ ਇਹ ਮਤਰੇਈ ਨੇ ਮਾਰਿਆ, ਵੀ ਕਿਸ ਉੱਦਮ ਤੇ ਰਾਜ ਮਿਲੇ। ਜੋ ਕਹਿੰਦੀ ਬੱਚਾ ਗੱਲ ਇਹ ਹੈ, ਅਸਲੀ ਗੱਲ ਹੈ ਉਹ ਭਗਤ ਨਹੀਂ ਸੀ ਰੱਬ ਦੀ, ਤੇ ਵੀ ਪਾਪਾਂ ਕਰਕੇ ਦੁੱਖ ਹੁੰਦੇ ਆ ਜਾਂ ਗਰੀਬ ਜਾਂ ਹੋਰ ਇਹ ਚੀਜ਼ ਹੁੰਦੀ ਹੈ ਵੀ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰ ਦੂੰ, ਤੇਰੀ ਭਗਤੀ ਦਾ ਇੰਨਾ ਪ੍ਰਤਾਪ ਹੋ ਜੂਗਾ ਤੈਨੂੰ ਰਾਜ ਮਿਲ ਜੂਗਾ। ਕਿਸ ਉੱਦਮ ਤੇ ਰਾਜ ਮਿਲੇ, ਸਤਿਗੁਰੂ ਤੇ ਸਹੋਵਣ ਕੀਤਾ, ਪਰਮੇਸ਼ਰ ਆਰਾਧੀਆ ਜਿੱਦੂ ਹੋਈਏ ਪਤਤ ਪੁਜੀਤ, ਇਹ ਆਇਆ ਸ੍ਰੀ ਮਾਮਾ ਜਾਂ ਫਰੀਦ ਦੀ ਮਾਂ ਉਹਨਾਂ ਨੇ। ਪਰ ਉਹੀ ਜਿਹਨਾਂ ਨੂੰ ਗਿਆਤ ਹੈ ਉਹੀ ਬੱਚਿਆਂ ਨੂੰ ਲਾਉਣਗੀਆਂ। ਚਲੋ ਕੋਸ਼ਿਸ਼ ਤਾਂ ਕਰੋ, ਜਵਾਨ ਹੋ ਗਏ ਤਾਂ ਚਲੋ ਜਿਸ ਨੂੰ ਮੂੰਹ ਫਿਰਿਆ ਫਿਰੀ ਜਾਣ। ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ। ਚਲੋ ਜੀ,
ਹਰ ਗੁਰ ਪੂਰਾ ਰਾਧਿਆ ਦਰਗਾਹ ਸੱਚ ਖਰੇ।
ਪਰ ਪੂਰਨ ਗੁਰਾਂ ਦੇ ਨਾਲ ਹਰ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦਾ ਆਰਾਧਨ ਕੀਤਾ ਹੈ, ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਹਰ ਦਰਗਾਹ
ਦਰਗਾਹ ਸੱਚ ਖਰੇ,
ਉਹ ਸੱਚੇ ਨੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ, ਤੇ ਬਹੁਤਿਆਂ ਤੋਂ ਬਹੁਤੇ ਉਹ ਖਰੇ ਖੋਟੇ ਪ੍ਰਵਾਨ ਨਹੀਂ ਹੁੰਦੇ, ਪ੍ਰਵਾਨ ਨਹੀਂ ਕਹਿ ਵਾਹਿਗੁਰੂ ਦੀ ਦਰਗਾਹ ਵਿੱਚ।
ਸਰਬ ਸੁਖਾ ਨੇ ਵਿਚਾਰਨ ਹਾਰ,
ਇਸ ਕਰਕੇ ਸਾਰੇ ਜਿੰਨੇ ਅਸੀਂ ਸੁਖ ਚਾਹੁੰਦੇ ਹਾਂ ਸਰਬ ਸੁਖਾ ਨਿਧ, ਉਹ ਵਾਹਿਗੁਰੂ ਪਰਮੇਸ਼ਰ ਨਿਧਾਨ ਹੈ, ਖਜ਼ਾਨਾ ਹੈ, ਸਮੁੰਦਰ ਰੂਪ ਹੈ, ਸਰਵ ਸੁਖਾਂ ਨਿਧ ਚਰਨ ਹਰ, ਵਾਹਿਗੁਰੂ ਪਰਮੇਸ਼ਰ ਦੇ ਚਰਨ ਹੈ। ਚਰਨ ਉਹ ਅਧਿਸ਼ਟਾਨ ਰੂਪ ਵੀ ਹੈ ਤੇ ਸਰਗੁਣ ਸਰੂਪ ਦੇ ਵਿੱਚ ਵੀ ਉਹਦੇ ਚਰਨ ਹਨ, ਤੇ ਸਾਰਿਆਂ ਤੋਂ ਵੱਡੇ ਵੀ ਨਾਮ ਜਿਹੜਾ ਚਿਤ ਚਰਨ ਇਹਦੇ ਨਾਲ ਆਸਰਾ ਰੂਪ ਦੇ ਵਿੱਚ ਹੈ, ਉਹ ਵਾਹਿਗੁਰੂ ਪਰਮੇਸ਼ਰ ਦੇ ਨਾਲ ਮੇਲ ਦਿੰਦਾ ਹੈ।
ਇਹ
ਜਿਹੜਾ ਸੰਸਾਰ ਸਮੁੰਦਰ ਤਰਨਾ ਬਹੁਤ ਕਠਿਨ ਹੈ, ਜਿਹਨੂੰ ਮਰਨ ਮੇਟਣਾ ਇਹਨੂੰ ਤਰ ਗਏ ਉਹ ਗੁਰਮੁਖ ਜਿਨ ਜਿਨ ਨਾਮ ਤੇ ਆਇਆ। ਚਲੀਏ,
ਪ੍ਰੇਮ ਭਗਤ ਤਿੰਨ ਪਾਈਆ,
ਜਿਨ ਜਿਨ ਨਾਮ ਤੇ ਆਇਆ ਤੇ ਪ੍ਰੇਮ ਵੱਧਦਾ ਜਾਣਾ ਹੈ, ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੇ, ਉਹਨਾਂ ਗੁਰਮੁਖਾਂ ਨਾਲ ਮਿਲ ਗਏ। ਪ੍ਰੇਮ ਭਗਤ ਤਿੰਨ ਪਾਈਆ, ਵਾਹਿਗੁਰੂ ਪਰਮੇਸ਼ਰ ਦੀ ਭੈ ਭਾਉ ਭਗਤੀ ਗਤੀ ਉਹ ਸਭ ਕੁਛ ਉਹਨਾਂ ਨੂੰ ਪ੍ਰਾਪਤ ਹੋ ਗਈ।
ਵਿਖਿਆ ਨਾਹੀਂ ਜਰੇ,
ਤੇ ਵਿਖਿਆ ਜਿਹੜੇ ਵਿਖੇ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਦੇ ਚਿੱਤ ਜੜੇ ਨਹੀਂ ਰਹਿੰਦੇ। ਜਿਵੇਂ ਵਿਖਿਆ ਕੋਈ ਕਿਸੇ ਨੂੰ ਅਮਲ ਲੱਗ ਜਾਏ ਉਹ ਜੜੇ ਉਹਦੇ ਵਿੱਚ ਚਿੱਤ ਦੇ ਵਿੱਚ ਅਮਲ ਨਾ ਮਿਲੇ, ਜਾਂ ਵਿਖਿਆਂ ਦੇ ਵਿੱਚ ਸੜਦੇ ਨਹੀਂ ਹੈ। ਜੜੇ ਸੜਦਾ ਹੈ ਅਗਨੀ ਦੇ ਵਿੱਚ ਹੈ, ਅਗਨੀ ਵਾਂਗੂ ਵੀ ਹੈ ਤ੍ਰਿਸ਼ਨਾ ਜਾਂ ਹੋਰ। ਹਾਂਜੀ, ਚਲੀਏ,
ਕੂੜ ਗਏ ਦੁਬਦਾ ਨਸੀ,
ਜਿਹੜੇ ਕੋਈ ਝੂਠ ਬੋਲਣਾ ਹੋਰ ਝਗੜੇ ਰਗੜੇ ਕਰਨੇ, ਕੂੜ ਗਏ ਦੁਬਦਾ ਨਸੀ, ਦੂਜਾ ਪਾਪ ਹੋਣਾ, ਇਹ ਸਭ ਦੂਰ ਹੋ ਗਏ।
ਪੂਰਨ ਸੱਚ ਪਰੇ,
ਪੂਰਨ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਸੱਚ ਚਿਤ ਅਨੰਦ ਸਰੂਪ ਦੇ ਨਾਲ ਉਹ ਅੰਤਰੋਂ ਬਾਹਰੋਂ ਭਰਪੂਰ ਹਨ।
ਪਾਰ ਬ੍ਰਹਮ ਪ੍ਰਭ ਸੇਵ ਦੇ,
ਇਸ ਤਰ੍ਹਾਂ ਜਿਹੜੇ ਉਹ ਵਾਹਿਗੁਰੂ ਪਰਮੇਸ਼ਰ ਦਾ ਭਾਈ ਰਾਤ ਦਿਨ ਸੇਵਨ ਕਰਦੇ ਹੈ, ਉਸਦੀ ਆਗਿਆ ਵਿੱਚ ਚੱਲਦੇ ਹੈ।
ਮਨ ਅੰਦਰ ਏਕ ਤਰੇ,
ਤੇ ਬਾਹਰ ਵੀ ਰਸਨਾ ਤੋਂ ਵੀ ਤੇ ਮਨ ਦੇ ਅੰਦਰ ਵੀ ਇੱਕ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਹੀ ਆਪਣੇ ਮਨ ਨੂੰ ਧਾਰਨ ਕਰਦੇ, ਟਿਕਾਉਂਦੇ ਹੈ, ਲੀਨ ਕਰਦੇ ਹੈ।
ਮਹਾਦਿਵਸ ਮੂਰਤ ਭਲੇ,
ਉਹਨਾਂ ਨੂੰ ਮਹੀਨੇ ਵੀ ਤੇ ਦਿਨ ਵੀ ਤੇ ਮੂਰਤ ਘੜੀਆਂ ਦੋ ਘੜੀਆਂ ਪੈਰ ਪੈਰ ਜਾਓ ਸਾਰੇ ਭਲੇ ਸੋਭਨੀਕ ਹੋ ਜਾਂਦੇ ਹੈ। ਸਤਿਕਾਰ ਯੋਗ ਉਹਨਾਂ ਦਾ ਸਤਿਕਾਰ ਹੁੰਦਾ ਹੈ, ਲੋਕ ਪ੍ਰਲੋਕ ਦੇ ਵਿੱਚ ਵੀ ਉਹ ਪ੍ਰਵਾਨ ਹੁੰਦੇ।
ਜਿਸ ਕੋ ਨਜ਼ਰ ਕਰੇ,
ਜਿਸ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਦੀ ਨਜ਼ਰ ਕਰ ਦੇਵੇ, ਨਜ਼ਰ ਦਾ ਇਹਦਾ ਕੀ ਹੋਊਗਾ? ਜੇ ਅਸੀਂ ਕਰਾਂਗੇ ਫਿਰ ਹਮੇ ਆ ਜਾਊਗੀ, ਮੈਂ ਮਿਹਨਤ ਕੀਤੀ, ਵਾਹਿਗੁਰੂ ਤੇਰੀ ਕਿਰਪਾ ਹੋਈ ਹੈ, ਤੇਰਾ ਹੀ ਜ਼ੋਰ ਸੀ, ਹਮੇ ਤੋਂ ਬੱਲੋ ਬੱਲੀ ਅਸੀਂ ਕਰੀ ਜਾਂਦੇ, ਮੈਂ ਜਿਸ ਕੋ ਨਜ਼ਰ ਕਰੇ, ਜਿਸ ਦੇ ਉੱਤੇ ਵਾਹਿਗੁਰੂ ਨਜ਼ਰ ਕਰੇ ਨਾ, ਉਹਦੀ ਉੱਤੇ ਹੁੰਦੀ। ਇਸ ਕਰਕੇ ਪਹਿਲਾਂ ਵੀ ਉਹਦੀ ਕਿਰਪਾ ਦੇ ਪਾਤਰ ਹੋਣਾ, ਵਿਚਾਲੇ ਵੀ ਸੇ ਹੀ ਉੱਤੇ ਵੀ। ਚਲੀਏ,
ਨਾਨਕ ਮੰਗਾ ਦਰਸਦਾਨ,
ਇਹ ਵਾਹਿਗੁਰੂ ਪਰਮੇਸ਼ਰ ਸਾਡੇ ਤਾਂ ਮਨ ਦੇ ਵਿੱਚ ਨਿਸ਼ਕਾਮਤਾ ਦੇ ਨਾਲ ਵੀ ਆਪ ਆਪਣਾ ਦਰਸ਼ਨ ਦਿਓ, ਦਰਸ਼ਨ ਮੰਗੋ ਦੇਹ ਪਿਆਰੇ, ਫਿਰ ਤੁਹਾਡੀ ਮਿਹਰ ਦੀ ਨਜ਼ਰ ਹੋਊਗੀ ਤੇ ਚੱਲ ਜਾਵਾਂਗੇ। ਨਾਨਕ ਮੰਗਾ ਦਰਸਦਾਨ,
ਕਿਰਪਾ ਕਰੋ ਹਰੇ,
ਇਹਦਾ ਮੁੱਲ ਨਹੀਂ ਅਸੀਂ ਦੇ ਸਕਦੇ, ਕੋਈ ਸਾਧਨਾ ਦਾ ਜੇ ਹੋਰ ਨਹੀਂ ਹੋ ਸਕਦਾ, ਇਹ ਤੁਹਾਡਾ ਦਾਨ ਹੀ ਹੋਊਗਾ। ਜਿਵੇਂ ਅੰਮ੍ਰਿਤਸਰ ਹੋਰ ਸਥਾਨ ਨਿਸ਼ਾਨ ਹੋਰ ਸਾਰੇ ਦਾਨ ਹੀ ਦਿੱਤੇ ਹੈ ਮਹਾਰਾਜ ਜੀ। ਕਿਰਪਾ ਕਰੋ ਹਰੇ, ਇਹ ਵਾਹਿਗੁਰੂ ਪਰਮੇਸ਼ਰ ਸਭ ਪਾਪਾਂ ਦਾ ਨਾਸ ਦੇ, ਤੁਸੀਂ ਪਾਪੀ, ਤੁਸੀਂ ਪਾਪੀਆਂ ਨੂੰ ਵੀ ਤਾਰ ਦਿੱਤਾ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੀ ਨਿਸਤਾਰਾ, ਉਹ ਵੇਸਵਾ ਵੀ ਜੇ ਉਧਰੋਂ ਹਟ ਕੇ ਇੱਧਰ ਲੱਗ ਗਈ ਉਹਨੂੰ ਵੀ ਤਾਰ ਦਿੱਤਾ, ਉਹਦੇ ਪਿਛਲੇ ਨਹੀਂ ਦੇਖੇ। ਇਸ ਕਰਕੇ ਕਿਰਪਾ ਕਰੋ ਹਰੇ, ਹਰੇ ਦਾ ਅਰਥ ਹੀ ਇਹ ਹੈ ਵੀ ਜਿਹੜਾ ਪਾਪਾਂ ਨੂੰ ਵੀ ਨਾਸ਼ ਕਰਦੇ, ਪਤਿਤ ਪਾਵਨ ਵਾਹਿਗੁਰੂ ਪਰਮੇਸ਼ਰ ਹੈ। ਇਹ ਬਾਰਾਂ ਮਹਿਨ ਦੁਆਰਾ ਦੇਸ਼ ਦੀ ਸਤਿਗੁਰੂ ਸਾਹਿਬ ਜੀ ਨੇ ਇੱਥੇ ਸੰਪੂਰਨਤਾ ਕੀਤੀ, ਉਸਦੀ ਵਿਚਾਰ ਹੋਈ, ਵਿਚਾਰ ਕਰਨੀਆਂ ਜੋ ਵੀ ਕੋਈ ਭੁੱਲਾਂ ਹੋਈਆਂ ਜਾਂ ਤਰੁੱਟੀਆਂ ਰਹਿ ਗਈਆਂ, ਆਪ ਸਾਧ ਸੰਗਤ ਨੇ ਖਿਮਾ ਕਰਨੀ, ਗੁਰੂ ਸਾਹਿਬ ਜੀ ਕਿਰਪਾ ਕਰਨ, ਇਹ ਸ਼ੁਭ ਗੁਣ ਵਿਚਾਰ ਦਰਸ਼ਨ ਪ੍ਰਤੱਖ ਰੂਪ ਹੋ ਕਰਕੇ ਇਹ ਕਿਰਪਾ ਕਰਨ, ਅਰਦਾਸ ਕਰੀਏ ਮਹਾਰਾਜ ਜੀ ਦੇ ਚਰਨਾਂ ਵਿੱਚ।
ਮਹਾਦਿਵਸ ਮੂਰਤ ਭਲੇ, ਜਿਸ ਕੋ ਨਜ਼ਰ ਕਰੇ, ਨਾਨਕ ਮੰਗੇ ਦਰਸਦਾਨ, ਕਿਰਪਾ ਕਰੋ ਹਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹੁਣ ਆਪ ਜੀ ਦੇ ਚਾਹੇ ਆਪਣੇ ਸਤਿਕਾਰਯੋਗ ਪਿੱਛੇ ਪੁੱਜੇ ਹੋਏ ਨੇ, ਯਾਨੀ ਹਰਭਜਨ ਸਿੰਘ ਜੀ ਮਹਾਨ ਸਾਹਿਬ ਕਥਾ ਵਾਰਤਾ ਪਿੱਛੇ ਤੁਹਾਡੀ ਲੋੜ ਕਰਦੇ ਹੈ, ਬਾਬਾ ਭੋਲਾ ਸਿੰਘ ਜੀ ਵੀ, ਕਿਉਂਕਿ ਕੇਂਦਰੀ ਸਥਾਨ ਜਪ ਤਪ ਦਾ ਮੰਨਿਆ ਜਾਂਦਾ ਹੈ, ਔਰ ਜਿਹੜੇ ਪਿੰਡਾਂ ਵਾਲੇ ਮਹਾਂਪੁਰਸ਼ ਹੈ ਉਹ ਵੀ ਅਰਥ ਪੜਾਉਂਦੇ ਰਹੇ, ਇਸ ਕਰਕੇ ਪਿੰਡਾਂ ਵਾਲਿਆਂ ਦਾ ਵੀ ਨਾਂ ਸੰਪਰਦਾ ਦੇ ਨਾਲ ਸਮਿਲਿਤ ਹੋ ਕੇ ਉਸ ਪਿੰਡਾਂ ਵਾਲੀ ਸੰਪਰਦਾ ਵਜਨ ਹੁੰਦਾ। ਉਹ ਥੋੜ੍ਹੇ ਥੋੜ੍ਹੇ ਮਿੰਟਾਂ ਵਾਸਤੇ ਆਪਣੇ ਪੰਜ ਪੰਜ ਸੱਤ ਮਿੰਟ ਵਾਸਤੇ ਦਰਸ਼ਨ ਦੇਣਗੇ, ਅਤੇ ਕਿਉਂ ਇਸ ਇਲਾਕੇ 'ਚ ਵਿਚਰ ਕੇ ਉਹਨਾਂ ਨੂੰ ਵੀ ਸੰਗਤਾਂ ਨੂੰ ਵੀ ਆ ਜਾਂਦੀ ਹੈ ਸੂਝ ਬੂਝ, ਤੇ ਉਹਨਾਂ ਦੇ ਵੀ ਹੋਰ ਜਿਸ ਦੀ ਇੱਛਾ ਹੋਵੇ ਉਹ ਉਹਨਾਂ ਨੂੰ ਇਸ ਇਲਾਕੇ ਦੇ ਵਿੱਚ ਲਿਜਾ ਸਕਦਾ ਹੈ। ਆ ਜਾਓ ਜੀ ਗੁਰੂ ਸਾਹਿਬ।